ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਆਨੰਦਮਈ ਗੋਦ ਅੰਦਰ ਬਿਰਾਜਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਆਪ ਜੀ ਭਾਵਨਾ ਸਹਿਤ ਜੋ ਸਤਿਗੁਰੂ ਸਾਹਿਬ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਅਲਾਹੀ ਫੁਰਮਾਨ ਪਾਵਨ ਉਪਦੇਸ਼ ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਹਨ। ਪਾਵਨ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਆਪਾਂ ਸਾਰੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹਾਂ ਔਰ ਟੀਵੀ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠ ਕੇ ਸਮੇਂ ਦੀ ਸੰਭਾਲ ਕਰਦਿਆਂ ਗੁਰਸਿੱਖ ਸਰੋਤੇ ਜਨ ਇਸ ਸਮੇਂ ਦੀ ਇੰਤਜ਼ਾਰ ਦੇ ਵਿੱਚ ਵਿਰਾਜਮਾਨ ਹਨ। ਆਓ ਮਿਲ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪਾਂ ਕਲਯੁਗੀ ਜੀਵ ਹਾਂ, ਇਹ ਪਾਵਨ ਪਵਿੱਤਰ ਅਲਾਹੀ ਫੁਰਮਾਨ ਦੀ ਜੋ ਵਿਚਾਰ ਹੈ ਆਪ ਮੇਰ ਭਰਿਆ ਹੱਥ ਰੱਖ ਕੇ ਅੱਜ ਦੇ ਇਸ ਪਾਵਨ ਉਪਦੇਸ਼ ਦੀ ਸਮਝ ਬਖਸ਼ੋ। ਸ਼ਬਦ ਦੇ ਨਾਲ ਸਾਡੀ ਜਿਹੜੀ ਸੁਰਤ ਹੈ ਇਕਾਗਰ ਹੋ ਜਾਵੇ, ਜਿੱਥੇ ਪਾਵਨ ਉਪਦੇਸ਼ ਹੁਕਮਨਾਮਾ ਸਾਹਿਬ ਜੀ ਦੇ ਨਾਲ ਅਸੀਂ ਜੁੜਨ ਵਾਸਤੇ ਬੈਠੇ ਹਾਂ, ਉੱਥੇ ਅੱਜ ਨਾਲ ਹੀ ਭਗਤ ਸੈਣ ਜੀ ਦਾ ਜਨਮ ਦਿਹਾੜਾ ਹੈ। ਸੋ ਗੁਰੂ ਕਿਰਪਾ ਸਦਕਾ ਯਤਨ ਕਰਾਂਗੇ ਭਗਤ ਜੀ ਦੇ ਉਪਦੇਸ਼ ਦੇ ਨਾਲ ਉਹਨਾਂ ਦੇ ਜੀਵਨ ਦੇ ਨਾਲ ਵੀ ਜੁੜਨ ਦਾ। ਸੋ ਗੁਰੂ ਚਰਨਾਂ ਵਿੱਚ ਅਰਦਾਸ ਕਰਦਿਆਂ ਸੁਰਤ ਬਿਰਤ ਦੀ ਇਕਾਗਰਤਾ ਵਾਸਤੇ ਆਰੰਭਤਾ ਵਿੱਚ ਸਮੂਹ ਸੰਗਤ ਮਿਲ ਕਰਕੇ ਆਖੋ ਜੀ ਸਤਨਾਮ ਸ਼੍ਰੀ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤੇਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਸਤ ਸੰਗਤ, ਜੋ ਉਪਦੇਸ਼ ਸਾਨੂੰ ਬਖਸ਼ਿਸ਼ ਹੋਇਆ ਹੈ ਰਾਗ ਤੇਲੰਗ ਹੈ। ਤੇਲੰਗ ਰਾਗ ਦੇ ਵਿੱਚ ਸਮੂਹ ਭਗਤਾਂ ਦੀ ਬਾਣੀ ਹੈ, ਭਾਵ ਕਿ ਇੱਕ ਤੋਂ ਵੱਧ ਭਗਤਾਂ ਦੀ ਬਾਣੀ ਹੈ। ਪਰ ਜੋ ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਹੋਇਆ ਹੈ ਇਹ ਪਾਵਨ ਉਪਦੇਸ਼ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਖੇਪ ਰੂਪ ਦੇ ਵਿੱਚ ਮੰਗਲਾ ਚਰਨ ਕੀਤਾ ਹੈ। ਹੇ ਦੁਨੀਆਂ ਦੇ ਲੋਕੋ, ਭਗਤ ਕਬੀਰ ਸਾਹਿਬ ਜੀ ਦਾ ਵੀ ਜੋ ਉਪਦੇਸ਼ ਹੈ ਉਹ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਹੈ ਕਿ ਪਰਮਾਤਮਾ ਇੱਕ ਹੈ। ਇੱਕ ਹੋ ਕੇ ਉਹ ਪਰਮਾਤਮਾ ਸਰਬ ਵਿਆਪਕ ਹੈ, ਇੱਕ ਰਸ ਵਿਆਪਕ ਹੈ। ਸੋ ਜਿਹੜਾ ਪਰਮਾਤਮਾ ਇੱਕ ਹੈ, ਉਂਝ ਆਪਾਂ ਵੇਖਦੇ ਹਾਂ ਦੁਨੀਆਂ ਦੇ ਅੰਦਰ ਇੱਕ ਚੀਜ਼ ਕੋਈ ਵੀ ਸੰਪੂਰਨ ਨਹੀਂ ਹੈ। ਦਿਨ ਤੋਂ ਬਿਨਾਂ ਰਾਤ ਅਧੂਰੀ ਹੈ, ਰਾਤ ਤੋਂ ਬਿਨਾਂ ਦਿਨ ਅਧੂਰਾ ਹੈ, ਔਰਤ ਤੋਂ ਬਿਨਾਂ ਮਰਦ ਤੇ ਮਰਦ ਤੋਂ ਬਿਨਾਂ ਔਰਤ। ਹਾਂ, ਪਰਮਾਤਮਾ ਇੱਕ ਹੈ, ਇੱਕ ਹੋ ਕੇ ਪਰਮਾਤਮਾ ਅਧੂਰਾ ਨਹੀਂ ਹੈ, ਉਹ ਸਰਬ ਵਿਆਪਕ ਹੈ, ਸੰਪੂਰਨ ਹੈ, ਇੱਕ ਰਸ ਵਿਆਪਕ ਹੈ। ਅਸੀਂ ਹੈਰਾਨ ਹੋ ਕੇ ਫਿਰ ਪੁੱਛਾਂਗੇ ਐਸੇ ਰੱਬ ਜੀ ਨੂੰ ਤੇ ਮਿਲਣਾ ਚਾਹੀਦਾ ਹੈ ਜਿਹੜਾ ਇੱਕ ਹੋ ਕੇ ਸਰਬ ਵਿਆਪਕ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬੰਕਰਤਾ ਸਰਬੰਹਰਤਾ। ਐਸੇ ਰੱਬ ਜੀ ਨੂੰ ਮਿਲਣਾ ਚਾਹੀਦਾ ਹੈ ਤੇ ਸਾਹਿਬ ਜੀ ਕਹਿੰਦੇ ਹਨ ਸਤਿਗੁਰ ਪ੍ਰਸਾਦ। ਹੇ ਬੰਦੇ, ਜੇ ਤੂੰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਫਿਰ ਤੈਨੂੰ ਪ੍ਰਸਾਦ ਦੀ ਪ੍ਰਾਪਤੀ ਕਰਨੀ ਪਏਗੀ। ਪ੍ਰਸਾਦ ਦਾ ਮਤਲਬ ਕਿਰਪਾ, ਕਿਰਪਾ ਦਾ ਮਤਲਬ ਗੁਰੂ ਦਾ ਗਿਆਨ। ਜਦੋਂ ਅਸੀਂ ਸੰਪੂਰਨ ਰੂਪ ਦੇ ਵਿੱਚ ਮੂਲ ਮੰਤਰ ਪੜ੍ਹਦੇ ਹਾਂ ਤੇ ਸਾਨੂੰ ਇਹ ਉਪਦੇਸ਼ ਮਿਲਦਾ ਵੀ ਜਪ ਆਦਿ ਸੱਚ ਜੁਗਾਦ ਸੱਚ। ਜਦੋਂ ਅਸੀਂ ਇਹਦੋਂ ਅੱਗੇ ਚੱਲਦੇ ਹਾਂ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਸਾਰਾ ਅਸੀਂ ਪੜ੍ਹਦੇ ਜਾਵਾਂਗੇ ਸਮਝੀ ਜਾਵਾਂਗੇ। ਜਿਉਂ ਜਿਉਂ ਗੁਰਬਾਣੀ ਆਪਾਂ ਪੜ੍ਹਾਂਗੇ ਤਿਉਂ ਤਿਉਂ ਅਸੀਂ ਗੁਰਬਾਣੀ ਦੇ ਨੇੜੇ ਹੋਵਾਂਗੇ, ਸਾਡੇ ਅੰਦਰੋਂ ਅਗਿਆਨਤਾ ਖਤਮ ਹੋਵੇਗੀ, ਅਸੀਂ ਗੁਰੂ ਸਾਹਿਬ ਜੀ ਦੇ ਵਿੱਚ ਅਭੇਦ ਹੋ ਜਾਵਾਂਗੇ। ਇਹੋ ਹੀ ਅਸਲ ਦੇ ਵਿੱਚ ਗੁਰੂ ਦੀ ਕਿਰਪਾ ਹੈ। ਨਾ ਕਿ ਸਵਾਹ ਦੀ ਪੁੜੀ। ਕਈ ਵਾਰ ਆਪਾਂ ਸੋਚਦੇ ਵੀ ਸਾਡੇ ਤੇ ਕਿਰਪਾ ਕਰੋ, ਤੇ ਫਿਰ ਕਿਰਪਾ ਅਸੀਂ ਸੋਚਦੇ ਵੀ ਅਗਲਾ ਸਾਨੂੰ ਕੁਝ ਦੇਵੇ, ਉਹ ਸਵਾਹ ਦੀ ਪੁੜੀ ਦੇ ਦੇਵੇ, ਅਸੀਂ ਸੋਚਾਂਗੇ ਖਰੇ ਇਹ ਕਿਰਪਾ ਹੈ। ਕੋਈ ਉਂਝ ਪਾਣੀ ਦੀ ਬੋਤਲ ਬਣਾ ਕੇ ਦੇ ਦੇਵੇ, ਅਸੀਂ ਸੋਚਾਂਗੇ ਖਰੇ ਇਹ ਕਿਰਪਾ ਹੈ। ਕਿਰਪਾ ਕੀ ਹੈ? ਕਿਰਪਾ ਪ੍ਰਸਾਦ ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਸ਼ਬਦ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਭਾਈ ਪਰਮਾਤਮਾ ਇੱਕ ਹੈ, ਜੇ ਤੂੰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਫਿਰ ਗੁਰੂ ਦੀ ਕਿਰਪਾ ਦਾ ਪਾਤਰ ਬਣ, ਰੋਜ਼ਾਨਾ ਗੁਰੂ ਸ਼ਬਦ ਦੇ ਨਾਲ ਜੁੜਨਾ ਕਰ, ਇੱਕ ਦਿਨ ਅਭੇਦ ਹੋ ਜਾਵੇਗਾ।
ਬੇਦ ਕਤੇਬ ਇਫਤਰਾ ਪਾਈ।
ਹੁਣ ਬਾਬਾ ਕਬੀਰ ਸਾਹਿਬ ਜੀ ਉਥਾਨਕਾ ਇਹ ਹੈ ਕਿ ਬ੍ਰਾਹਮਣ ਤੇ ਕਾਜੀ ਦੋਵੇਂ ਲੜਦੇ ਲੜਦੇ ਬਾਬਾ ਕਬੀਰ ਸਾਹਿਬ ਜੀ ਦੇ ਕੋਲ ਆ ਗਏ। ਆ ਕੇ ਬ੍ਰਾਹਮਣ ਕਹਿੰਦਾ ਵੀ ਜੋ ਵੇਦਾਂ ਵਿੱਚ ਲਿਖਿਆ ਇਹ ਸੱਚ ਹੈ, ਤੇ ਕਾਜੀ ਕਹਿੰਦਾ ਵੀ ਜੋ ਕਿਤਾਬਾਂ ਵਿੱਚ ਲਿਖਿਆ ਇਹ ਸੱਚ ਹੈ। ਹੁਣ ਜਦੋਂ ਸੱਚ ਨੂੰ ਨਿਬੇੜਨਾ, ਸੱਚ ਦਾ ਤੱਤ ਕੱਢਣਾ, ਫਿਰ ਤੀਜਾ ਅਸੀਂ ਲੱਭਦੇ ਹਾਂ, ਤੇ ਤੀਜਾ ਅਸੀਂ ਉਹ ਲੱਭਦੇ ਹਾਂ ਜਿਹਨੂੰ ਦੋਨਾਂ ਦਾ ਗਿਆਨ ਹੋਵੇ, ਉਹ ਦੱਸ ਸਕੇ ਵੀ ਸੱਚ ਹੈ ਕੀ ਹੈ। ਜਿਸ ਵਕਤ ਤੇ ਦੋ ਆਏ ਉਹਨੇ ਵੇਦ ਦੇ ਧਾਰਮਿਕ ਗ੍ਰੰਥਾਂ ਨੂੰ ਵਧਾ ਚੜਾ ਕੇ ਦੱਸਣ ਦਾ ਯਤਨ ਕੀਤਾ, ਤੇ ਕਾਜ਼ੀ ਨੇ ਜਿਹੜੇ ਆਪਣੇ ਕਿਤਾਬ ਗ੍ਰੰਥ ਸਨ ਉਹਨਾਂ ਨੂੰ ਵਧਾ ਚੜਾ ਕੇ ਦੱਸਣ ਯਤਨ ਕੀਤਾ, ਤੇ ਨਾਲ ਆਖਿਆ ਵੀ ਕਬੀਰ ਸਾਹਿਬ ਜੀ ਫੈਸਲਾ ਤੁਸੀਂ ਕਰੋ ਵੀ ਇਹਨਾਂ ਵਿੱਚ ਜਿਹੜੇ ਵੇਦ ਉਹ ਸਹੀ ਨੇ ਕਿ ਕਿਤਾਬ ਸਹੀ ਨੇ। ਉਂਝ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਜਿੰਨਾ ਯਤਨ ਆਪਾਂ ਬਾਹਰੀ ਤੌਰ ਤੇ ਜ਼ੋਰ ਲਾਉਣ ਦਾ ਕਰਦੇ ਹਾਂ ਓਨੀ ਅਸੀਂ ਅੰਦਰ ਕਮਾਈ ਨਹੀਂ ਕਰਦੇ। ਪੰਚਮ ਪਾਤਸ਼ਾਹ ਦੇ ਬਚਨ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਧਾਰਮਿਕ ਗ੍ਰੰਥ ਉਹਨਾਂ ਨੂੰ ਪੜ੍ਹਦਾ ਏ, ਉੱਚੀ ਉੱਚੀ ਆਵਾਜ਼ਾਂ ਦੇ ਕੇ ਦੂਜਿਆਂ ਨੂੰ ਦੱਸਦਾ ਏ, ਪਰ ਨਾਮ ਬਿਨਾਂ ਸਭ ਕੂੜ ਗਾਲੀ ਖੁਸ਼ੀਆਂ। ਨਾਮ ਤੋਂ ਬਿਨਾਂ ਅਸਲ ਚਾਹੀਦਾ ਧਾਰਮਿਕ ਗ੍ਰੰਥ ਆਪਾਂ ਪੜ੍ਹੀਏ, ਇਸ ਧਾਰਮਿਕ ਗ੍ਰੰਥ ਦੇ ਵਿੱਚੋਂ ਅਸੀਂ ਰੱਬੀ ਗਿਆਨ ਹਾਸਲ ਕਰੀਏ, ਅਸੀਂ ਕਰਨਾ ਕੀ ਹੈ, ਪਰ ਹੋ ਕੀ ਰਿਹਾ ਏ, ਰੌਲਾ ਜ਼ਿਆਦਾ ਏ, ਸਹਿਜ ਕਿਤੇ ਨਹੀਂ ਹੈ। ਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਆਖਿਆ ਏ ਉੱਥੇ ਇਹ ਵੀ ਸ਼ਬਦ ਦੇ ਆਪਾਂ ਦਰਸ਼ਨ ਕਰਦੇ ਹਾਂ, ਜੇ ਤੁਸੀਂ ਕਹਿੰਦੇ ਹੋ ਵੇਦ ਜਾਂ ਕਿਤਾਬ, ਵੇਦ ਕਿਤਾਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਤੁਹਾਨੂੰ ਦੋਨਾਂ ਨੂੰ ਨਹੀਂ ਕਹਿੰਦਾ ਕਿ ਤੁਹਾਡੇ ਗ੍ਰੰਥ ਆ ਝੂਠਾ ਇਹ ਝੂਠਾ, ਕਾਜੀ ਤੂੰ ਉਹਦੇ ਵੇਦਾਂ ਨੂੰ ਝੂਠਾ ਨਾ ਆਖ, ਤੇ ਬ੍ਰਾਹਮਣ ਤੂੰ ਉਹਦੇ ਕਿਤਾਬਾਂ ਨੂੰ ਝੂਠਾ ਨਾ ਆਖ, ਤੇ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਤੁਸੀਂ ਦੋਨੇ ਕੁਰਬਾਨੀ ਦੇ ਨਾਂ ਦੇ ਉੱਤੇ ਜੀ ਹੱਤਿਆ ਕਰਦੇ ਹੋ। ਵੇਦ ਕਿਤਾਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ, ਜੋ ਸਭ ਹੈ ਏਕ ਖੁਦਾਏ ਕਹਿਤ ਹੋ ਤਉ ਕਿਉਂ ਮੁਰਗੀ ਮਾਰੇ। ਦੱਸ ਤੂੰ ਜੇ ਤੂੰ ਕਹਿੰਦਾ ਖੁਦਾ ਸਾਰਿਆਂ ਦੇ ਵਿੱਚ ਹੈ ਤੇ ਤੂੰ ਜੀਆਂ ਦਾ ਘਾਤ ਕਾਹਤੋਂ ਕਰਦਾ। ਇੱਕ ਥਾਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਹਿੰਦੇ ਨੇ ਕਿ ਯਾਦ ਰੱਖੋ ਵੇਦਾਂ ਮਹਿ ਨਾਮ ਉੱਤਮ ਹੈ, ਸੁਣੇ ਸੋ ਸੁਣੇ ਨਾਹੀਂ ਫਿਰ ਜਿਉਂ ਬੇਤਾਲਿਆ। ਜਾਂ ਸਤਿਗੁਰੂ ਜੀ ਕਹਿੰਦੇ ਯਾਦ ਰੱਖ ਬਹੁਤੇ ਗ੍ਰੰਥਾਂ ਵਿੱਚ ਪੈ ਜਾਵੇਂਗਾ, ਉਲਝ ਜਾਵੇਂਗਾ ਪੜ੍ਹ ਪੜ੍ਹ ਕੇ, ਤੂੰ ਗੁਰੂ ਦੇ ਕੋਲ ਆ, ਇਹਦਾ ਨਿਰਣਾ ਸਤਿਗੁਰੂ ਕਰਨਗੇ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਵਾਜੋਂ ਤੱਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤੱਤ ਪਾਏ ਜਿਨ੍ਹਾਂ ਅਣ ਦਿਨ ਹਰ ਲਿਵ ਲਾਗੀ ਜਾਗਤ ਰਹਿਣ ਵਿਹਾਣੀ। ਜਿਨ੍ਹਾਂ ਅਣ ਦਿਨ ਜਿਨ੍ਹਾਂ ਦੀ ਸੁਰਤ ਗੁਰੂ ਸ਼ਬਦ ਦੇ ਨਾਲ ਦਿਨੇ ਰਾਤ ਜੁੜ ਗਈ ਹੈ ਤੱਤ ਉਹਨਾਂ ਦੇ ਕੋਲ ਹੈ, ਜਿਹੜੇ ਦਿਨ ਰਾਤ ਸਾਧ ਸੰਗਤ ਜੀ ਵਾਦ ਵਿਵਾਦ ਕਰਦੇ ਹਨ, ਇੱਕ ਦੂਜੇ ਨੂੰ ਨੀਵਾਂ ਕਰਨ ਦਾ ਯਤਨ ਕਰਦੇ ਹਨ ਉਹਨਾਂ ਦੇ ਕੋਲ ਤੱਤ ਨਹੀਂ ਹੈ। ਹੁਣ ਇੱਥੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਵੇਦ ਕਿਤੇਬ ਇਫਤਰਾ ਭਾਈ। ਹੁਣ ਦੋ ਬੈਠੇ ਨੇ, ਦੋ ਆਪਸ ਵਿੱਚ ਝਗੜਦੇ ਪਏ ਨੇ, ਪਰ ਬਾਬਾ ਕਬੀਰ ਸਾਹਿਬ ਜੀ ਦੋਨਾਂ ਨੂੰ ਕੀ ਕਹਿੰਦੇ ਨੇ, ਭਾਈ ਆਓ ਭਰਾਵੋ ਕੋਈ ਗੱਲ ਨਹੀਂ, ਜੇ ਤੁਹਾਡੇ ਮਨ ਦੇ ਅੰਦਰ ਕੋਈ ਭਰਮ ਪੈਦਾ ਹੋ ਗਿਆ ਅਸੀਂ ਝਗੜੇ ਦੇ ਨਾਲ ਕੋਈ ਮਸਲਾ ਹੱਲ ਨਹੀਂ ਕਰ ਸਕਦੇ, ਅਸੀਂ ਪ੍ਰੇਮ ਦੇ ਨਾਲ ਬੈਠ ਕੇ ਵਿਚਾਰ ਨਾਲ ਮਸਲੇ ਸਾਰੇ ਹੱਲ ਹੋ ਜਾਂਦੇ ਨੇ। ਉਹਨਾਂ ਨੂੰ ਭਾਈ ਸ਼ਬਦ ਕਹਿ ਕੇ ਨਾਲੇ ਗੱਲ ਆਖੀ ਹੈ ਵੀ ਇੱਕ ਦੂਜੇ ਦੀ ਵਧਾ ਕੇ ਬਨਾਵਟ ਗਲਤ ਗੱਲ ਕਰਨੀ, ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਤੁਸੀਂ ਵੇਦਾਂ ਨੂੰ ਝੂਠੇ ਕਰਨ ਵਾਸਤੇ ਕਿਤੇਬ ਦੇ ਵਿੱਚੋਂ ਵਧਾ ਵਧਾ ਕੇ ਦੱਸੀ ਜਾਓਗੇ ਤੇ ਕਿਤੇਬਾਂ ਨੂੰ ਝੂਠੇ ਕਰਨ ਵਾਲੇ ਵੇਦਾਂ ਦੇ ਵਿੱਚੋਂ ਵਧਾ ਵਧਾ ਕੇ ਦੱਸੀ ਜਾਣਗੇ, ਝਗੜਾ ਵੀ ਵੱਧ ਜਾਵੇਗਾ ਨਾਲ, ਹੱਲ ਨਹੀਂ ਹੋਵੇਗਾ। ਅੱਗੇ ਸੁਣੀਏ,
ਦਿਲ ਕਾ ਫਿਕਰ ਨਾ ਜਾਏ।
ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਸਾਡੇ ਦਿਲ ਵਿੱਚ ਫਿਕਰ ਹੈ ਉਹ ਨਹੀਂ ਜਾਵੇਗਾ, ਕਿਉਂਕਿ ਜਿਸ ਚੀਜ਼ ਨੂੰ ਆਪਾਂ ਪਕੜਨਾ ਸੀਗਾ, ਸਹਿਜ ਵਿੱਚ ਆਉਣਾ ਸੀ, ਤੱਤ ਨੂੰ ਪਕੜਨਾ ਸੀਗਾ, ਤੱਤ ਗੁਰੂ ਤੋਂ ਸਾਨੂੰ ਪ੍ਰਾਪਤ ਹੋਣਾ ਸੀਗਾ, ਗੁਰੂ ਤੋਂ ਅਸੀਂ ਵਾਂਝੇ ਹੋ ਗਏ, ਇਸ ਢੰਗ ਦੇ ਨਾਲ ਸਾਡੇ ਦਿਲ ਦਾ ਫਿਕਰ ਜਿਹੜਾ ਹੈ ਉਹ ਕਦੇ ਦੂਰ ਨਹੀਂ ਜਾਵੇਗਾ, ਸਹਿਮ ਕਦੇ ਦੂਰ ਨਹੀਂ ਹੋਵੇਗਾ।
ਟੁੱਕ ਦਮ ਕਰਾਰੀ ਜਾਓ ਕਰੋ।
ਹੁਣ ਉਹ ਦੋਨੋਂ ਬੈਠ ਕੇ ਕਹਿੰਦੇ ਫਿਰ ਕੀ ਕਰੀਏ। ਵੇਦਾਂ ਵਾਲਾ ਬ੍ਰਾਹਮਣ ਵੀ ਕਹਿੰਦਾ ਹੈ, ਕਿਤੇਬਾਂ ਵਾਲਾ ਕਾਜ਼ੀ ਵੀ ਕਹਿੰਦਾ ਹੈ ਵੀ ਕਬੀਰ ਸਾਹਿਬ ਫਿਰ ਕਰੀਏ ਕੀ, ਮਸਲਾ ਕਿੱਦਾਂ ਹੱਲ ਹੋਵੇ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਧਾਰਮਿਕ ਗ੍ਰੰਥ ਨੇ, ਤੂੰ ਉਹ ਰਾਮ ਦੀ ਗੱਲ ਕਰਦਾ, ਤੂੰ ਰਹੀਮ ਦੀ ਗੱਲ ਕਰਦਾ, ਹੈ ਤੇ ਉਹ ਇੱਕੋ ਹੀ ਨੇ, ਰਾਮ ਵੀ ਉਹੀ ਹੋਇਆ, ਰਹੀਮ ਵੀ ਉਹ ਹੀ ਹੈ। ਅੱਜ ਵੀ ਆਪਾਂ ਵੇਖ ਲਈਏ, ਪਿਆਸ ਲੱਗੀ ਹੋਵੇ ਤੇ ਆਮ ਬੰਦਾ ਕਹਿ ਦੂ ਭਾਈ ਸਾਹਿਬ ਪਾਣੀ ਲਿਆਇਓ ਮੈਂ ਛਕਣਾ ਜੀ, ਤੇ ਗਿਆਨੀ ਬੰਦਾ ਕਹਿ ਦੂਗਾ ਭਾਈ ਸਾਹਿਬ ਜਲ ਲਿਆਇਓ ਮੈਂ ਛਕਣਾ ਜੀ, ਤੇ ਪੜ੍ਹਿਆ ਲਿਖਿਆ ਵਾਟਰ ਜਾਂ ਹੋਰ ਕੋਈ ਸ਼ਬਦ ਵਰਤ ਲਵੇਗਾ ਤੇ ਆਵੇਗਾ ਕੀ ਜੀ, ਛਕਾਂਗੇ ਕੀ ਜੀ। ਆਉਣਾ ਤੇ ਉਹ ਹੀ ਹੈ ਜਿਹਨੇ ਸਾਡੀ ਪਿਆਸ ਖਤਮ ਕਰਨੀ ਹੈ। ਕੋਈ ਰਾਮ ਕਹਿ ਦੇਵੇ, ਕੋਈ ਖੁਦਾ ਕਹਿ ਦੇਵੇ, ਕੋਈ ਅੱਲਾ ਕਹਿ ਦੇਵੇ, ਉਹ ਬਈ ਕਹਿ ਆਪਾਂ ਕਿਨੂੰ ਰਹੇ ਹਾਂ, ਉਸ ਨੂੰ ਕਹਿ ਰਹੇ ਹਾਂ ਜਿਹਨੇ ਸਾਡੀ ਜ਼ਿੰਦਗੀ ਦੇ ਵਿੱਚ ਮਿਲ ਕੇ ਸਾਡੀ ਭਟਕਣਾ ਦੀ ਪਿਆਸ ਖਤਮ ਕਰਨੀ ਹੈ। ਬਾਬਾ ਕਬੀਰ ਸਾਹਿਬ ਦੋਵਾਂ ਨੂੰ ਕਹਿੰਦੇ ਭਾਈ ਬੈਠੋ, ਤੇ ਕਹਿੰਦੇ ਕਰੀਏ ਕੀ, ਟੁੱਕ ਦਮ ਕਰਾਰੀ ਜਾਓ ਕਰੋ। ਇੱਕ ਪਲਕ ਮਾਤਰ ਮਨ ਦੇ ਸੰਕਲਪ ਵਿਕਲਪ ਤਿਆਗ ਕਰਕੇ ਉਸ ਪਰਮਾਤਮਾ ਦੇ ਨਾਲ ਸੁਰਤ ਜੋੜੋ, ਫਿਰ ਕੀ ਹੋਵੇਗਾ, ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਉਹ ਪਰਮਾਤਮਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਹਾਜ਼ਰ ਨਾਜ਼ਰ ਤੁਹਾਨੂੰ ਦਿਖਾਈ ਦੇਵੇਗਾ। ਲੋੜ ਇੰਨੀ ਹੈ, ਵੇਖੋ ਅੱਜ ਆਪਾਂ ਵੀ ਪੁੱਛਾਂਗੇ ਔਰ ਪੁੱਛਦੇ ਹਾਂ ਆਪਾਂ ਵੀ ਬਾਣੀ ਕਿੱਦਾਂ ਪੜ੍ਹਨੀ ਚਾਹੀਦੀ, ਕਿ ਸਾਨੂੰ ਨਹੀਂ ਪਤਾ, ਨਹੀਂ ਪਤਾ। ਇਹਦਾ ਮਤਲਬ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਉਸ ਉਪਦੇਸ਼ ਤੋਂ ਆਪਾਂ ਬਹੁਤ ਦੂਰ ਚਲੇ ਗਏ ਹਾਂ। ਗੁਰੂ ਨਾਨਕ ਸਾਹਿਬ ਨੇ ਬੰਦਗੀ ਕੀਤੀ ਹੈ, ਕਿੱਦਾਂ ਕੀਤੀ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਚਨ ਹਨ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੰਦਗੀ ਕੀਤੀ, ਇਹ ਨਹੀਂ ਕਿ ਸਤਿਗੁਰੂ ਜੀ ਸਾਨੂੰ ਕਹਿ ਰਹੇ ਨੇ ਵੀ ਤੁਸੀਂ ਬੰਦਗੀ ਕਰੋ, ਆਪ ਉਹਨਾਂ ਕੀਤਾ ਕੁਝ ਨਹੀਂ, ਐਸਾ ਨਹੀਂ। ਸਤਿਗੁਰੂ ਨੇ ਬੰਦਗੀ ਖੁਦ ਪਹਿਲਾਂ ਆਪ ਕੀਤੀ ਹੈ, ਫਿਰ ਸਾਨੂੰ ਦੱਸਿਆ ਹੈ। ਆਪ ਬੰਦਗੀ ਕਰਨ ਦਾ ਜਿਹੜਾ ਢੰਗ ਉਹ ਸੀਗਾ, ਆਖਿਆ ਹੇ ਪਰਮਾਤਮਾ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਜਦੋਂ ਆਪਾਂ ਤਿੰਨ ਚੀਜ਼ਾਂ ਗੁਰੂ ਸਾਹਿਬ ਨੂੰ ਸਮਰਪਿਤ ਕਰ ਦੇਵਾਂਗੇ ਫਿਰ ਟੈਨਸ਼ਨ ਕੋਈ ਨਹੀਂ ਹੋਵੇਗੀ ਸਾਨੂੰ ਜੀ। ਅਸੀਂ ਬਹਿੰਦੇ ਮਗਰੋਂ ਹਾਂ ਤੇ ਗੁਰੂ ਦਰਬਾਰ ਵਿੱਚ ਕੁਰਸੀਆਂ ਪਹਿਲਾਂ ਲਾ ਲੈਂਦੇ ਹਾਂ, ਕਿਉਂ ਭਲਾ, ਸਾਨੂੰ ਤਨ ਦਾ ਫਿਕਰ ਹੈ ਕਿ ਸਾਡੇ ਕੋਲ ਚੌਂਕੜਾ ਨਹੀਂ ਲੱਗਣਾ। ਕਦੇ ਧਿਆਨ ਦਿੱਤਾ ਕਿ ਕਦੇ ਸਮਾਂ ਸੀਗਾ ਜਦੋਂ ਗਰਮੀਆਂ ਦੇ ਵਿੱਚ ਪੱਖੇ ਨਹੀਂ ਸੀ ਚੱਲਦੇ ਤੇ ਗੁਰਸਿੱਖ ਉੱਠ ਕੇ ਆਪਣੇ ਹੱਥਾਂ ਨਾਲ ਪੱਖਾ ਫੜ ਕੇ ਚਲਾਇਆ ਕਰਦੇ ਸਨ ਵੀ ਜਿਹੜੇ ਸੇਵਾਦਾਰ ਬੈਠੇ ਆ, ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਇਹਨਾਂ ਨੂੰ ਕਿਤੇ ਕੋਈ ਮੁਸ਼ਕਲ ਨਾ ਆਵੇ। ਕਿ ਅਸੀਂ ਅੱਜ ਨਹੀਂ ਕਰ ਸਕਦੇ, ਜਿਸ ਬਜ਼ੁਰਗ ਦੇ ਕੋਲ ਬੈਠਾ ਨਹੀਂ ਜਾਂਦਾ ਦੋ ਚਾਰ ਬੀਬੀਆਂ ਉੱਠਣ, ਆਖਣ ਬਜ਼ੁਰਗੋ ਆਓ ਤੁਹਾਡੇ ਬਿਠਾਉਣ ਦੀ ਸੇਵਾ ਤੇ ਤੁਹਾਨੂੰ ਉਠਾਲਣ ਦੀ ਸੇਵਾ ਅਸੀਂ ਕਰਦੀਆਂ ਵਾ। ਜਿਸ ਵੀਰ ਕੋ ਬੈਠਾ ਨਹੀਂ ਜਾਂਦਾ, ਦੋ ਚਾਰ ਨੌਜਵਾਨ ਵੀਰ ਉੱਠਣ, ਆਖਣ ਵੀ ਆਓ ਤੁਹਾਨੂੰ ਬਿਠਾਓ, ਤੁਹਾਨੂੰ ਤਨ ਦੀ ਚਿੰਤਾ ਕੋਈ ਨਹੀਂ ਹੈ। ਫਿਰ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਉਦੋਂ ਪਹਿਲਾਂ ਲੰਗਰ ਚੱਲ ਰਿਹਾ ਹੁੰਦਾ ਹੈ, ਨਾ ਤੈਨੂੰ ਤਨ ਦੀ ਚਿੰਤਾ ਨਾ ਤੈਨੂੰ ਧਨ ਦੀ ਚਿੰਤਾ। ਕੋਈ ਖੁਰਜੀ ਮਾਇਆ ਦੀ ਲੈ ਕੇ ਆਇਆ ਹੈ ਤੇ ਗਠੜੀ ਘਰ ਬਣਿਆ ਹੋਇਆ ਕਾਹਦੇ ਵਾਸਤੇ, ਵੀ ਚਿੰਤਾ ਕੋਈ ਨਾ ਰਹੇ। ਤੇ ਜੇ ਖੁਰਜੀ ਤੇ ਗਠੜੀ ਘਰ ਵਿੱਚ ਜਮ੍ਹਾਂ ਕਰਾ ਲਿਆ ਆ, ਅੱਗੇ ਮਨ ਵਿੱਚ ਸੋਚਦਾ ਵੀ ਇੰਨਾ ਮੈਂ ਵਿਆਜੀ ਚਾੜਿਆ ਹੋਇਆ, ਇੰਨਾ ਕਾਰੋਬਾਰ, ਉਹ ਸਾਰਾ ਧਨ ਲੈ ਕੇ ਸੰਗਤ ਵਿੱਚ ਬਹਿ ਗਿਆ, ਤੁਹਾਡਾ ਕੀ ਇਰਾਦਾ? ਫਿਰ ਉਹ ਕਥਾ ਸੁਣ ਲੇਗਾ? ਨਹੀਂ ਸੁਣੇਗਾ। ਉਹ ਕਿਉਂ? ਸਾਨੂੰ ਗੱਡੀ ਵਿੱਚ ਬੈਠਿਆਂ ਗੰਦੇ ਗੀਤ ਯਾਦ ਹਨ, ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਇਆ ਸਾਨੂੰ ਗੁਰੂ ਦਾ ਸ਼ਬਦ ਯਾਦ ਨਹੀਂ ਹੁੰਦਾ। ਅਸੀਂ ਨਾਲ ਕੀ ਲੈ ਕੇ ਆ ਰਹੇ ਹਾਂ? ਸਾਡੀ ਕਾਰ ਵਿੱਚ, ਸਾਡੀ ਗੱਡੀ ਵਿੱਚ, ਸਾਡੇ ਵਾਹਨ ਵਿੱਚ ਕੀ ਚੱਲਦਾ ਹੈ? ਸ਼ਬਦ ਨਹੀਂ ਚੱਲ ਰਿਹਾ, ਕਥਾ ਨਹੀਂ ਚੱਲ ਰਹੀ। ਮਹਾਰਾਜ ਕਹਿੰਦੇ ਤਿੰਨ ਚੀਜ਼ਾਂ ਗੁਰੂ ਨੂੰ ਸਮਰਪਿਤ ਕਰਦੇ, ਤੂੰ ਤਨ ਮਨ ਤੇ ਧਨ, ਫਿਰ ਕੀ ਹੋਵੇਗਾ? ਸਭ ਕਹਿੰਦੇ ਫਿਰ ਤੂੰ ਬੰਦਗੀ 'ਚ ਜੁੜ ਜਾਵੇਂਗਾ, ਤੇਰੀ ਸੁਰਤ ਜੁੜ ਜਾਵੇਗੀ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਵੇਖੋ ਜੀ, ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਅੰਦਰ ਆਪਣੇ ਵੱਲੋਂ ਸੰਸਾਰ ਨੂੰ ਵੇਖਿਆ ਹੈ ਤੇ ਕੀ ਆਖਿਆ ਹੈ? ਆਖਿਆ ਪਰਮਾਤਮਾ ਇੱਕ ਹੈ, ਪਰ ਜਿੰਨੀ ਦੁਨੀਆ ਹੈ ਇੱਕ ਪਰਮਾਤਮਾ ਦੇ ਨਾਲ ਇਕਾਗਰ ਚਿੱਤ ਨਹੀਂ ਜੁੜਦੀ। ਕਿਉਂ ਨਹੀਂ ਜੁੜਦੀ? ਕਿਉਂਕਿ ਝੂਠ ਦਾ ਵਰਤੋਂ ਵਿਹਾਰ ਹੁੰਦਾ ਪਿਆ ਹੈ। ਤੁਸੀਂ ਸੁਣਿਆ ਹੈ, ਕਦੇ ਦਾਣੇ ਮੁੱਕਦੇ ਸਨ, ਅਨਾਜ ਦਾ ਕਾਲ ਪੈਂਦਾ ਸੀ, ਕੱਪੜਿਆਂ ਦਾ ਕਾਲ ਪੈਂਦਾ ਸੀ, ਦਵਾਈਆਂ ਦਾ ਕਾਲ ਪੈ ਜਾਂਦਾ ਸੀ, ਬਿਮਾਰੀਆਂ ਵੱਧ ਜਾਂਦੀਆਂ ਸਨ, ਮੌਤਾਂ ਹੋ ਜਾਂਦੀਆਂ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਇਸ ਸੰਸਾਰ ਤੇ ਆ ਕੇ ਵੇਖਿਆ, ਸੱਚ ਦਾ ਕਾਲ ਪੈ ਗਿਆ, ਸੱਚ ਦਾ ਸਾਧ ਸੰਗਤ ਤੇ ਹੋ ਕੀ ਰਿਹਾ ਹੈ? ਇਹ ਗੱਲ ਕਿਹਦੇ ਨਾਲ ਸਾਂਝੀ ਕੀਤੀ? ਕਈ ਗੱਲਾਂ ਆਪਾਂ ਮਾਤਾ ਪਿਤਾ ਨਾਲ ਸਾਂਝੀਆਂ ਨਹੀਂ ਕਰਦੇ, ਜੀਵਨ ਸਾਥੀ ਨਾਲ ਸਾਂਝੀਆਂ ਨਹੀਂ ਕਰਦੇ, ਅਸੀਂ ਭੈਣ ਭਰਾਵਾਂ ਨਾਲ ਵੀ ਸਾਂਝੀਆਂ ਨਹੀਂ ਕਰਦੇ, ਅਸੀਂ ਆਪਣੇ ਮਿੱਤਰਾਂ ਨਾਲ ਬੜੀ ਛੇਤੀ ਸਾਂਝੀਆਂ ਕਰਦੇ ਹਾਂ ਜੀ। ਭਾਈ ਲਾਲੋ ਦੇ ਘਰ ਵਿੱਚ ਬਹਿ ਕੇ ਮਹਾਰਾਜ ਨੇ ਆਖਿਆ ਸੀਗਾ, ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਤੇ ਆਪਣੇ ਵੱਲੋਂ ਆਖਿਆ ਸੀਗਾ ਸੱਚ ਕਾਲ, ਸੱਚ ਦਾ ਕਾਲ ਪੈ ਗਿਆ। ਤੁਸੀਂ ਸੁਣਿਆ ਅਨਾਜ ਦੇ ਕਾਲ ਪੈਂਦੇ ਸਨ, ਕੱਪੜੇ ਦਾ ਕਾਲ ਵੀ ਪੈ ਜਾਂਦਾ ਸੀ, ਦਵਾਈਆਂ ਦਾ ਕਾਲ ਪੈ ਜਾਂਦਾ ਸੀ, ਸੱਚ ਦਾ ਕਾਲ ਪੈ ਗਿਆ ਜੀ। ਤੇ ਹੋ ਕੀ ਰਿਹਾ ਹੈ? ਕੂੜ ਵਰਤਿਆ, ਝੂਠ ਦਾ ਵਰਤੋਂ ਵਿਹਾਰ ਚੱਲਦਾ ਪਿਆ ਹੈ। ਔਰ ਬੋਲੀਏ ਝੂਠ, ਇਹ ਗੱਲ ਆਖੀਏ ਵੀ ਖੁਦਾ ਮਿਲ ਜਾਏ, ਰੱਬ ਮਿਲ ਜਾਏ, ਇਹ ਕਿੱਦਾਂ ਹੋ ਸਕਦਾ ਹੈ? ਸੱਚ ਦੇ ਘਰ ਜਾਣਾ ਤੇ ਸਚਿਆਰ ਬਣਨਾ ਪਵੇਗਾ। ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟੈ, ਤੇ ਫਿਰ ਕੀ ਅੱਗੇ ਹੈ? ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਹੁਣ ਤੁਸੀਂ ਬੈਠੇ ਹੋ, ਮਹਾਰਾਜ ਕਹਿੰਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਹੁਣ ਸਚਿਆਰ ਬਣਨਾ ਹੈ, ਜਾਣਾ ਸੱਚ ਦੇ ਘਰ ਵਿੱਚ ਹੈ। ਅਸੀਂ ਆਖੀਏ ਕੂੜ ਦਾ ਵਰਤੋਂ ਵਿਹਾਰ ਕਰਕੇ ਸੱਚ ਦੇ ਘਰ ਵਿੱਚ ਜਾ ਕੇ ਬੈਠ ਜਾਈਏ, ਨਹੀਂ ਬੈਠਿਆ ਜਾਵੇਗਾ, ਕੀ ਕਰਨਾ ਹੈ? ਸਭ ਕਹਿੰਦੇ ਉਸ ਪਰਮਾਤਮਾ ਨੂੰ ਯਾਦ ਕਰ, ਉਹ ਇੱਕ ਹੈ ਨਾ, ਆਪਣਾ ਮਨ ਵੀ ਇੱਕ ਕਰ। ਸੱਚ ਕਾਲ ਕੂੜ ਵਰਤਿਆ, ਕੱਲ ਕਾਲਖ ਬੇਤਾਲ, ਬੀਓ ਬੀਜ ਪੱਤ ਲੈ ਗਏ। ਜਿਨ੍ਹਾਂ ਦੇ ਸਾਬਤ ਬੀਜ ਬੀਜਿਆ ਸੀਗਾ, ਰੁੱਤ ਦੇ ਨਾਲ ਬੀਜਿਆ ਸੀ, ਪਿਆਬ ਕਲੂ ਆਇਓ ਰੇ ਇੱਕ ਨਾਮ ਬੋਬਹ ਇਕਾਣ ਨੇ ਥੋੜਾ ਸਤਨਾਮ ਵਾਹਿਗੁਰੂ ਜਪਣਾ ਹੈ, ਪਸ਼ੂ ਨੇ ਥੋੜਾ ਸਤਨਾਮ ਵਾਹਿਗੁਰੂ ਜਪਣਾ ਹੈ, ਬੰਦੇ ਤੇਰੇ ਕੋਲ ਸਮਾਂ ਹੈ, ਉਸ ਵਾਹਿਗੁਰੂ ਦਾ ਨਾਮ ਜਪ। ਅਬ ਹੁਣ ਤੇਰੇ ਕੋਲ ਸਮਾਂ ਇਸ ਵਕਤ, ਪਰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਬੀਜਿਆ ਹੈ ਇਕਾਗਰ ਚੇਤ ਹੋ ਕੇ, ਉਹ ਇੱਜ਼ਤ ਦੇ ਨਾਲ ਗਏ, ਉਹ ਪੱਤ ਦੇ ਨਾਲ ਗਏ। ਤੇ ਅਬ ਕਿਉਂ ਉਗਵੈ? ਦਾਲ ਜਿਹੜਾ ਦਲਿਆ ਗਿਆ ਸੀ, ਦੁਫਾੜ ਹੋ ਗਿਆ, ਜਿਹਦਾ ਮਨ ਦੁਫਾੜ ਹੋ ਜਾਂਦਾ, ਉਹਦੇ ਵਿੱਚੋਂ ਸਤਨਾਮ ਵਾਹਿਗੁਰੂ ਉੱਗ ਸਕਦਾ? ਬੀਜ ਕਿਤੇ ਕਦੇ ਵੀ ਨਹੀਂ ਉੱਗ ਸਕਦਾ ਸਾਧ ਸੰਗਤ, ਮਹਾਰਾਜ ਕਿੱਦਾਂ ਉੱਗ ਸਕਦਾ ਹੈ? ਫਿਰ ਸਾਹਿਬ ਕਹਿੰਦੇ ਜੇ ਇੱਕ ਹੋਏ ਤਾਂ ਉੱਗਵੈ, ਰੁੱਤੀ ਹੂੰ ਰੁੱਤ ਹੋਏ, ਇੱਕ ਰੁੱਤ ਵੀ ਸਿਰੇ ਤੇ ਇਹ ਨਾ ਬੀਜ ਸਾਬਤ ਹੋਵੇ। ਮੰਨ ਲਓ ਕਣਕ ਦਾ ਹੁਣ ਸਮਾਂ ਚੱਲ ਰਿਹਾ ਬੀਜਣ ਦਾ, ਤੇ ਅਸੀਂ ਜਾ ਕੇ ਆਖੀਏ ਮਈ ਜੂਨ ਦੇ ਵਿੱਚ ਆਪਾਂ ਕਣਕ ਦਾ ਛੱਟਾ ਦੇ ਕੇ, ਤੇ ਫਿਰ 20 ਕੁਇੰਟਲ 22 ਕੁਇੰਟਲ ਕਣਕ ਕਿੱਲੇ ਦੀ ਕੱਢਣੀ, ਉਹਦੇ 22 ਕਿਲੋ ਵੀ ਨਹੀਂ ਨਿਕਲਣੀ ਸਾਸ। ਰੁੱਤ ਵੀ ਹੋਣੀ ਚਾਹੀਦੀ ਹੈ, ਬੀਜ ਵੀ ਸਾਬਤ ਹੋਣਾ ਚਾਹੀਦਾ ਹੈ। ਸਾਡੇ ਕੋਲ ਰੁੱਤ ਹੈ, ਆ ਮਨੁੱਖਾ ਜਨਮ ਸਾਨੂੰ ਮਿਲਿਆ, ਭਈ ਪ੍ਰਾਪਤ ਮਨੁੱਖ ਦੇ ਹੁਰੀ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਨੇ ਇਕਾਗਰ ਚਿੱਤ ਬੰਦਗੀ ਕੀਤੀ, ਤਨ ਮਨ ਉਸ ਵਾਹਿਗੁਰੂ ਨੂੰ ਦੇ ਦਿੱਤਾ ਹੈ। ਇਸੇ ਤਰ੍ਹਾਂ ਅਸੀਂ ਇੱਕ ਸਵਈਆ ਅੱਗੇ ਵੀ ਪੜ੍ਹਦੇ ਜਾ ਕੇ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲੇਵਲਾਈ, ਸੁਰਤ ਜੋੜ ਕੇ ਪ੍ਰੇਮਾ ਭਗਤੀ ਕੀਤੀ ਹੈ। ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹਨਾਂ ਦੇ ਜੀਵਨ ਬਾਰੇ ਪੜ੍ਹਦੇ ਹਾਂ, ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਆਪਣੀ ਕਥਾ ਦੱਸਾਂ, ਐਵੇਂ ਥੋੜਾ ਗੁਰੂ ਗੋਬਿੰਦ ਸਿੰਘ ਬਣਿਆ ਜਾਂਦਾ, ਆਓ ਮੈਂ ਤੁਹਾਨੂੰ ਆਪਣੀ ਕਥਾ ਦੱਸਾਂ। ਅਬ ਮੈਂ ਆਪਣੀ ਕਥਾ ਬਖਾਨੂ, ਤਪ ਸਾਧਤ ਜੇ ਬਿਦ ਮੋਹੇ ਅੰਨੂ, ਹੇਮ ਕੁੰਟ ਪਰਬਤ ਹੈ ਜਹਾਂ, ਸਬਤ ਸਰਿੰਗ ਸੋਭਤ ਹੈ ਤਹਾਂ, ਸਬਤ ਸਰਿੰਗ ਤਹਿ ਨਾਮ ਕਹਾਵਾ, ਪੰਡ ਰਾਜ ਹੈ ਜੋ ਕਮਾਵਾ। ਮਹਾਰਾਜ ਉੱਥੇ ਕੀ ਕੀਤਾ ਤੁਸਾਂ? ਸਾਹਿਬ ਕਹਿੰਦੇ ਤਹਿ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਬੜੀ ਤਪੱਸਿਆ ਕੀਤੀ ਉੱਥੇ, ਮਹਾਕਾਲ ਕਾਲ ਦਾ ਮਹਾਕਾਲ ਪ੍ਰਮਾਤਮਾ ਜਿਹੜਾ ਹੈ ਮੈਂ ਉਹਦਾ ਆਰਾਧਨ ਕੀਤਾ ਹੈ, ਔਰ ਇੱਕ ਮਨ ਆਰਾਧਨ ਕੀਤਾ ਹੈ। ਫਿਰ ਕੀ ਹੋਇਆ ਮਹਾਰਾਜ? ਸਾਹਿਬ ਕਹਿੰਦੇ ਇਹ ਬਿੱਧ ਕਰਤ ਤਪੱਸਿਆ ਭਇਓ, ਦਵੈਤ ਏਕ ਰੂਪ ਹੋਵੇ ਗਏ। ਅਸੀਂ ਦੋ ਸਾਂ, ਦੁਸ਼ਟ ਦਮਨ ਵੱਖਰਾ ਸੀ, ਰੱਬ ਵੱਖਰਾ ਸੀ। ਬੰਦਗੀ ਕਰਦਿਆਂ ਕਰਦਿਆਂ ਇਕਾਗਰ ਚਿੱਤ ਹੋ ਕਰਕੇ ਅਸੀਂ ਦੋਵਾਂ ਤੋਂ ਇੱਕ ਹੋ ਗਏ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ। ਬਾਬਾ ਕਬੀਰ ਸਾਹਿਬ ਨੂੰ ਪੁੱਛ ਲਓ, ਕਹਿੰਦੇ ਦੁਨੀਆਂ ਦੇ ਲੋਕੋ ਦੁਫਾੜ ਹੋਇਆ, ਕਦੇ ਰੱਬ ਨਹੀਂ ਜੇ ਮਿਲਦਾ, ਪਰ ਮੇਰੇ ਵੱਲ ਵੇਖੋ, ਮੈਂ ਰੱਬ ਦਾ ਸਿੰਘਾਸਨ ਦਾ ਮਾਲਕ ਬਣ ਗਿਆ, ਵਿਰਾਜਮਾਨ ਹੋ ਗਿਆ ਸਿੰਘਾਸਨ ਦੇ ਉੱਤੇ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਤੇ ਕੋਏ ਨਾ ਸਕੈ। ਹੁਣ ਕੋਈ ਪਛਾਣ ਨਹੀਂ ਸਕਦਾ, ਕਿਉਂ ਨਹੀਂ ਪਛਾਣ ਸਕਦਾ? ਕਿਉਂਕਿ ਜਿਹੜਾ ਇੱਕ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਕੇ ਮੈਂ ਉਹਦੇ ਵਿੱਚ ਅਪੇਦ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਸੰਗਤ ਜੀ, ਸਾਹਿਬ ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਦੱਸ ਤੈਨੂੰ ਰੱਬ ਨੇ ਕੀ ਨਹੀਂ ਦਿੱਤਾ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ। ਆ ਜਿਹੜੇ ਵੀਰਵਾਰ ਕਬਰ ਤੇ ਦੀਵਾ ਜਗਾਉਂਦੇ, ਕਹਿੰਦੇ ਇੱਕ ਵੀਰਵਾਰ ਨਾ ਜਗਾਈਏ ਤੇ ਕੀ ਹੁੰਦਾ ਜੀ? ਇਹ ਗੱਲ ਕਹਿੰਦੇ ਆ, ਕਹਿੰਦੇ ਵੀ ਆਹ ਸਾਨੂੰ ਫਲਾਣੀ ਕਬਰ ਵਾਲੇ ਨੇ ਦਿੱਤਾ ਏ, ਤੇ ਦੀਵਾ ਵੀਰਵਾਰ ਜਗਾਉਣਾ ਪੈਂਦਾ, ਜੇ ਨਾ ਜਗਾਈਏ ਤੇ ਰੁੱਸ ਜਾਵੇਗਾ, ਜੋ ਦਿੱਤਾ ਨਾਰਾਜ਼ ਹੋ ਕੇ ਵਾਪਸ ਲੈ ਲਵੇਗਾ। ਤੇ ਭਾਈ ਗੁਰਦਾਸ ਸਾਹਿਬ ਪਤਾ ਕੀ ਕਹਿੰਦੇ ਆ? ਕਹਿੰਦੇ ਤੂੰ ਭੂਤ ਨਾਲ ਦੋਸਤੀ ਪਾਲੀ ਹੈ, ਭੂਤੈ ਕੇਰੀ ਦੋਸਤੀ ਨਿਤ ਸਹਿਸਾ ਜੀ ਹੈ, ਵੀ ਕਬਰ ਤੇ ਦੀਵਾ ਜਗਾਇਆ, ਨਾ ਇੱਕ ਦਿਨ ਜਗਿਆ ਤੇ ਮੌਤ ਦਾ ਡਰ ਪੈ ਗਿਆ, ਪਤਾ ਨਹੀਂ ਵੀ ਕਿਹੜੇ ਵੇਲੇ ਮੌਤ ਆ ਜਾਵੇ। ਪਰ ਇਹ ਗੱਲ ਯਾਦ ਰੱਖਿਓ, ਸਤਿਗੁਰੂ ਦੇ ਨਾਲ ਦੋਸਤੀ ਪਾ, ਵੇਖ ਉਹਨੇ ਤੈਨੂੰ ਸਾਰਾ ਕੁਝ ਦਿੱਤਾ ਹੈ, ਤੂੰ ਚੇਤੇ ਨਹੀਂ ਕਰਦਾ, ਪਰ ਦੇ ਕੇ ਤੈਨੂੰ ਉਹ ਪਛਤਾਉਂਦਾ ਨਹੀਂ ਹੈ, ਦੇ ਨਾ ਪਛੋਤਾ ਹੈ, ਉਹ ਤੈਨੂੰ ਦਾਤਾਂ ਦੇ ਰਿਹਾ ਹੈ। ਕਿੰਨੇ ਆਪਾਂ ਜੀ ਜਿਹੜੇ ਨਿਤਨੇਮ ਕਰਦੇ ਹੋਣਗੇ, ਬਹੁ ਗਿਣਤੀ ਵਿੱਚ, ਜਿਹੜੇ ਕਰਦੇ ਵਾਹ ਭਲਾ, ਜਿਹੜੇ ਨਹੀਂ ਕਰਦੇ, ਕਿ ਉਹਨੂੰ ਰੋਟੀ ਨਹੀਂ ਦਿੰਦਾ ਰੱਬ? ਕਿ ਉਹਨੂੰ ਕੱਪੜਾ ਨਹੀਂ ਦਿੰਦਾ ਰੱਬ? ਕਿਉਂਕਿ ਉਹ ਦਿੰਦਾ ਦਾਤ ਸਾਰਿਆਂ ਨੂੰ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ, ਦੇ ਰਿਹਾ ਹੈ। ਉਹਨੂੰ ਪਤਾ ਇਹਨਾਂ ਵਿੱਚ ਕਿੰਨੇ ਔਗਣ ਨੇ, ਸਾਨੂੰ ਪਤਾ ਲੱਗ ਜਾਵੇ ਆਪਾਂ ਦਿੱਤੀ ਵਸਤੂ ਖੋ ਲਵਾਂਗੇ, ਅਗਲਾ ਨਾ ਦੇਵੇਗਾ ਧੱਕੇ ਨਾ ਖੋ ਲਵਾਂਗੇ, ਕੇਸ ਕਰਕੇ ਖੋ ਲਵਾਂਗੇ, ਪਰ ਪਰਮਾਤਮਾ ਸਾਰਾ ਕੁਝ ਦਿੰਦਾ, ਦੇ ਕੇ ਖੁੰਦਾ ਨਹੀਂ। ਹਾਂ ਇਹ ਗੱਲ ਠੀਕ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਮੇਰੇ ਸਾਹਿਬ ਜੀ ਨੇ, ਬਾਬਾ ਕਬੀਰ ਸਾਹਿਬ ਜੀ ਨੇ ਸਮਝਾਇਆ, ਭਾਈ ਆਓ ਮੇਰੇ ਕੋਲ ਬੈਠੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਜਿਹੜਾ ਹੈ ਬਿਲਕੁਲ ਹਾਜ਼ਰ ਨਾਜ਼ਰ ਤੁਹਾਡੇ ਸਾਹਮਣੇ ਪ੍ਰਤੱਖ। ਗੱਲ ਤੇ ਆਪਾਂ ਧਾਰਮਿਕ ਗ੍ਰੰਥ ਇਸੇ ਕਰਕੇ ਪੜ੍ਹਦੇ ਪਏ ਹਾਂ ਨਾ, ਵੀ ਰੱਬ ਮਿਲ ਜਾਵੇ। ਜਦੋਂ ਧਾਰਮਿਕ ਗ੍ਰੰਥ ਆਪਾਂ ਇਕਾਗਰ ਚਿੱਤ ਹੋ ਕੇ ਪੜ੍ਹਾਂਗੇ ਨਾ, ਹੁਣ ਜਾਪ ਸਾਹਿਬ ਆਪਾਂ ਪੜ੍ਹਦੇ ਹਾਂ ਜੀ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਚੱਕਰ ਚਿਹਣ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਵੀ ਉਹਦਾ ਕੋਈ ਵੀ ਅੰਗ ਜਿਹੜਾ ਨਿਸ਼ਾਨ ਚਿਹਨ ਚੱਕਰ ਕੁਛ ਨਹੀਂ ਉਹ ਦਿਸਦਾ, ਪੜ੍ਹੇਗਾ ਜਾਪ ਸਾਹਿਬ? ਤੇ ਸਿੱਖ ਭਰੋਸੇ ਨਾਲ ਕਹਿੰਦਾ ਮਹਾਰਾਜ ਫਿਰ ਵੀ ਮੈਂ ਪੜੂੰਗਾ, ਕੋਈ ਗੱਲ ਨਹੀਂ। ਸਿੱਖ ਬੜੇ ਭਰੋਸੇ ਨਾਲ ਕਹਿੰਦਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਜਦੋਂ ਸਿੱਖ ਪੜ੍ਹਦਾ ਜਾਵੇਗਾ ਸਾਧ ਸੰਗਤ, ਫਿਰ ਸਤਿਗੁਰੂ ਪ੍ਰਤੱਖ ਹੋ ਕੇ ਕਹਿਣਗੇ ਵੀ ਹੁਣ ਤੂੰ ਕਾਮਯਾਬ ਹੋ ਗਿਆ। ਕਿਉਂ? ਕਿਉਂਕਿ ਜਿਹਨੂੰ ਪੜ੍ਹ ਰਿਹਾ ਨਾ کہ ظاہر ظہور ہے کہ حاضر حضور ہے، ہمیں سل سلام ہے، سمست الکلام ہے کہ صاحب دماغ ہے کہ حسن چراغ ہے، صورت تے جوڑ بھگت جی تے کہیں دے جب دیکھا تب گاوا، میں وہ دیدار کردا وا، اس گاؤن لگ پہ وا، گیت نکلتا میرے اندر اس وقت، جہ جہ پیکھوں تہ حضور دور کتوں نہ جائی، رب رہیا سربتر میں من سدا تے آئی، آخیا ایت اوت نہیں بچھڑ سو سنگی گنی ہے، بن سجائے جو نمکھ میں سو الپ سوخ بنی ہے، جڑا پرماتما ایتھے نہیں وچھڑدا اوتھے نہیں وچھڑدا، اس رب نوں یاد کرنا چاہیدا، تھوڑے جے سکھ دے مگر لگ کے رب نہیں بلاونا چاہیدا، وہ سکھ کیڑا تھوڑا جا، ساری رات جاگدے رہو، چار ک وجے نیند آ جانی ہے، یہو جی نیند آنی بھی جڑی کتے پہلی رات پہرے چ نہیں آئی، تے گرمکھ جڑے کہندے بھی آ جڑا چار بجے تو لے کے تے پانچ چھ بجے دا سکھ لین لگا، یہ چٹ دینا ہے، یہ آخیا ہٹھی، یہ آخیا جپی جی، بھی آ کام میں نہیں کرن دینا، کلجگ نو اپنے اتنے نہیں میں اپنا ہیوی ہون دینا، چھڑ دینا سکھ نو، تے وہ سکھ چھڈیا نہیں، گردوارے آ گیا سارا کچھ پراپت کر کے چلے، تے منموہ کی کرتے ہیں، الارم بھی بج جاتا ہے، کہندے پانچ ک منٹ سو جیے، بس وہ جڑے پانچ منٹ ہیں وہ پانچ تو بعد ہی مڑ کے ٹھاؤندے ساتھ سنگ، یہ تھوڑے جے سکھ نو چھڈ دو، تے صاحب جی کہندے نو جاننا بھی تھوڑا چاہیے ہے، تے بہتے سکھ نو تھوڑا جہا دکھ پا کے بھی پراپت کرن دا یتن کرنا چاہیے ہے، ایت اوت نہیں بچھڑا سو سنگی گنی ہے، بن سجائے جو نمکھ میں سولپ سکھ پنی ہے، پرت پالے اپیاؤ دے کش اون نہ ہوئی، ساس ساس سنبھالتا میرا پرب سوئی، اس کر کے میرے صاحب جی کہندے نے دوویں انہاں نوں بٹھال کے برہمن نوں وی کاجی نوں وی بٹھال کے سانوں وی سارے نوں کہندے پائی آ جڑا آپاں جھگڑا جا پائی پھردے ہاں نا سجے کھبے کدی کوئی گل کڈ ماردا کدی کوئی، صاحب کہندے نہیں اسی گرو گرنتھ صاحب دا وی جاپ اس کر کے کر رہے ہاں کہ اسی گرو گرنتھ صاحب دے وچ ساڈی آتما لین ہو جاوے، ساڈا جیون سفل ہو جاوے، اگے سنیے،
بندے کھوج دل ہر روز،
ہن تو اے گل کہنا ہے کہ پرماتما میں تیرا بندہ وا، میں تیرا غلام ہاں، میں بندہ بے خرید سچ صاحب میرا، جے تو اے گل کہنا ہے کہ ہے پرماتما میں تیرا بندہ وا، میں تیرا غلام ہاں، اسی سنمان جوگ پانچ پیارے صاحبانا تو امرت چھکدے ہاں جی، پھر اسی گرو صاحب جی دے ہو جانے ہیں، تمری شرن تمہاری آسا، تم ہی سجن سہیلے، رکھ ہو رکھن ہار دیالا، نانک کر کے گرو دے غلام ہو گیا پڑھنا جی، پھر کہ پھر آپ نتنیم جو پانچ پیارے صاحبانا نے، مینو ایک گرسکھ ویر پوچھن لگا، تین چار دن کی گل ہے بھی واہے گرو کا ابھیاس کدہ کرنا چاہیے، ਵਾਹਿਗੁਰੂ ਸ਼ਬਦ ਕਿੱਦਾਂ ਬੋਲਣਾ ਚਾਹੀਦਾ ਹੈ। ਮੈਂ ਕਿਹਾ ਭਾਈ ਮੈਨੂੰ ਇਸ ਗੱਲ ਦਾ ਤੇ ਪਤਾ ਨਹੀਂ ਵੀ ਕਿੱਦਾਂ ਬੋਲਣਾ ਚਾਹੀਦਾ, ਪਰ ਮੈਂ ਉਦਾਂ ਬੋਲਦਾ ਜਿੱਦਾਂ ਸਨਮਾਨਯੋਗ ਪੰਜ ਪਿਆਰੇ ਸਾਹਿਬਾਂ ਨੇ ਪਹਿਲਾਂ ਅੱਗੇ ਬੋਲਿਆ, ਅੰਮ੍ਰਿਤ ਛਕਾਉਣ ਲੱਗਿਆ ਫਿਰ ਮੈਨੂੰ ਪਿੱਛੇ ਬੁਲਾਇਆ, ਮੈਂ ਉਦਾਂ ਬੋਲਾਂਗਾ। ਜਦੋਂ ਵੀ ਅੱਗੇ ਵੀਰ ਜੇ ਨਾ ਸਮਝ ਆਵੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਰਦਾਸ ਹੁੰਦੀ ਹੈ, ਜਿੱਦਾਂ ਸੰਗਤ ਮਗਰ ਬੋਲਦੀ ਹੈ ਸਾਨੂੰ ਇੱਦਾਂ ਹੀ ਬੋਲਣਾ ਚਾਹੀਦਾ ਹੈ। ਇਹ ਨਹੀਂ ਸਾਨੂੰ ਕੋਈ ਵੀ ਮਨੁੱਖ ਕੋਈ ਡੇਰਾ ਬਣਾ ਕੇ ਵਾਹਿਗੁਰੂ ਮੰਤਰ ਦਾ ਮਾਲਕ ਨਹੀਂ ਬਣ ਸਕਦਾ ਵੀ ਮੈਂ ਦੱਸਾਂਗਾ ਵਾਹਿਗੁਰੂ ਮੰਤਰ ਕਿੱਦਾਂ ਪੜ੍ਹਨਾ ਹੈ, ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹਾਂ, ਔਰ ਫਿਰ ਜੋ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨਾਂ ਨੇ ਸਾਨੂੰ ਹੁਕਮ ਕੀਤਾ ਹੈ, ਮੈਂ ਮੂਲ ਮੰਤਰ ਦਾ ਅਭਿਆਸ ਕਰਾਂ, ਗੁਰਮੰਤਰ ਦਾ ਅਭਿਆਸ ਕਰਾਂ, ਪੰਜ ਬਾਣੀਆਂ ਦਾ ਨਿਤਨੇਮ ਹੀ ਹੋਵਾਂ, ਮੇਰੇ ਸਾਹਿਬ ਜੀ ਕਹਿੰਦੇ ਹਨ ਭਾਈ ਜੇ ਤੂੰ ਉਸ ਪਰਮਾਤਮਾ ਦਾ ਬੰਦਾ ਹੈ ਤੇ ਬੰਦੇ ਖੋਜ ਦਿਲ ਹਰ ਰੋਜ਼, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ, ਜਿਹੜਾ ਪਰਮਾਤਮਾ ਸਾਡੇ ਅੰਦਰ ਹੈ ਉਹ ਹੀ ਬਾਹਰ ਸਰਬ ਵਿਆਪਕ ਹੈ। ਪਾਣੀ ਜਿਸ ਤਰ੍ਹਾਂ ਧਰਤੀ ਦੇ ਥੱਲੇ ਜਿੱਥੇ ਬੈਠੇ ਹਾਂ ਇਹਦੇ ਥੱਲੇ ਵੀ ਪਾਣੀ ਹੈ, ਪਰ ਲੋੜ ਦੇ ਮੁਤਾਬਕ ਸਿਆਣੇ ਜਲ ਦੀ ਖੋਜ ਕੱਢਦੇ ਨੇ ਕਰਦੇ ਨੇ, ਧਰਤੀ ਚੋਂ ਪਾਣੀ ਕੱਢ ਲੈਂਦੇ ਨੇ। ਇਸੇ ਤਰ੍ਹਾਂ ਪਰਮਾਤਮਾ ਸਰਬ ਵਿਆਪਕ ਹੈ, ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਵਿੱਚ ਟਿਕਾਓ ਵਿੱਚ ਆ ਕੇ ਉਸ ਪਰਮਾਤਮਾ ਦੀ ਵਿਚਾਰ ਕਰ, ਉਸ ਨੂੰ ਖੋਜ, ਉਹਦੇ ਉਪਦੇਸ਼ ਦੀ ਵਿਚਾਰ ਕਰਨਾ ਕਰ,
ਨਾ ਫਿਰ ਪਰੇਸ਼ਾਨੀ ਮਾਹੇ,
ਫਿਰ ਤੈਨੂੰ ਕੋਈ ਚਿੰਤਾ ਨਹੀਂ ਰਹੇਗੀ, ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਿਆ। ਚਿੰਤਾ ਕਰਕੇ ਕਈ ਵਾਰ ਆਪਾਂ ਨਿਤਨੇਮ ਨਹੀਂ ਕਰਦੇ ਸਾਸ, ਚਿੰਤਾ ਇੰਨਾ ਸਾਡੇ ਉੱਤੇ ਭਾਰ ਪਾ ਦਿੰਦੀ ਅਸੀਂ ਨਿਤਨੇਮ ਛੱਡ ਜਾਵਾਂਗੇ। ਤਾਂ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਉਸ ਪਰਮਾਤਮਾ ਨੂੰ ਤੇਰੀ ਚਿੰਤਾ ਹੈ। ਇਸ ਕਰਕੇ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਤੈਨੂੰ ਦੁਬਾਰਾ ਕੋਈ ਪਰੇਸ਼ਾਨੀ ਘਬਰਾਹਟ ਨਹੀਂ ਹੋਵੇਗੀ।
ਇਹ ਜੋ ਦੁਨੀਆ ਸਿਹਰ ਮੇਲਾ,
ਇਹ ਜਿਹੜੀ ਦੁਨੀਆ ਹੈ, ਇਹ ਜਿਹੜਾ ਸੰਸਾਰ ਹੈ, ਇਹ ਇੱਕ ਜਾਦੂਗਰੀ ਜੀ ਦਾ ਖੇਡ ਆ ਸਾਧ ਸੰਗਤ। ਉਂਝ ਸਾਨੂੰ ਇਹਦੇ ਜਾਪਦਾ ਵੀ ਜਿਸ ਤਰ੍ਹਾਂ ਸਥਿਰ ਹੈ, ਡੂੰਘੀਆਂ ਨੀਹਾਂ ਪੱਟ ਕੇ ਆਪਾਂ ਘਰ ਵੀ ਬਣਾਉਂਦੇ ਹਾਂ, ਅਸੀਂ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਵਿਚਰਦੇ ਹਾਂ ਵੀ ਜਿਸ ਤਰ੍ਹਾਂ ਅਸੀਂ ਸਥਿਰ ਰਹਿਣਾ ਇਸ ਸੰਸਾਰ ਦੇ ਉੱਪਰ। ਪਰ ਸਾਹਿਬ ਕਹਿੰਦੇ ਇਹ ਸਾਰੀ ਦੁਨੀਆ ਜਿਹੜੀ ਹੈ ਇਹ ਇੱਕ ਜਾਦੂਗਰੀ ਜੀ ਦਾ ਖੇਲ ਹੈ।
ਦਸਤਗੀਰੀ ਨਾਹੇ,
ਭਾਈ ਇੱਥੇ ਕੋਈ ਵੀ ਕਿਸੇ ਦਾ ਹੱਥ ਨਹੀਂ ਫੜ ਸਕਦਾ। ਜੇ ਮੌਤ ਬੱਚੇ ਦੀ ਆ ਜਾਵੇ, ਬਾਪ ਹੱਥ ਫੜ ਕੇ ਉਹ ਜਾਂਦੇ ਨੂੰ ਬਚਾ ਨਹੀਂ ਸਕਦਾ। ਜੇ ਬਾਪ ਦੀ ਮੌਤ ਆ ਜਾਵੇ ਤੇ ਬੱਚੇ ਨਹੀਂ ਬਚਾ ਸਕਦੇ। ਇੱਥੋਂ ਤੱਕ ਕਹਿ ਦਿੱਤਾ ਵੀ ਬੰਦਾ ਡਾਕਟਰ ਤੇ ਬੜੀ ਆਸ ਰੱਖਦਾ ਹੈ, ਤੇ ਸਾਹਿਬ ਕਹਿੰਦੇ ਕਬੀਰ ਵੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ ਏ ਤੇ ਸਾਰਾ ਸੰਸਾਰ ਵਿਨਾਸ਼ ਹੋਣ ਵਾਲਾ ਹੈ, ਫਿਰ ਹੱਥ ਕੌਣ ਫੜ ਸਕਦਾ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਇੱਕ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਕਿ ਜਮਦੂਤ ਜਦੋਂ ਪ੍ਰਾਣੀ ਨੂੰ ਖੜਦਾ ਹੈ ਉਹ ਇਹਦੇ ਕੇਸਾਂ ਤੋਂ ਫੜ ਕੇ ਇਸ ਨੂੰ ਖੜਦਾ ਹੈ ਦੁਬਾਰਾ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਵੀ ਉਪਦੇਸ਼ ਪੜ੍ਹਦੇ ਹਾਂ ਜਿੱਥੇ ਸਾਹਿਬ ਕਹਿੰਦੇ ਹੱਕਾ ਕਬੀਰ ਕਰੀਮ ਤੂੰ ਬਿਆ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾ ਦਾਨੀ। ਮੇਰੇ ਕੇਸ ਅਜ਼ਰਾਇਲ ਫਰਿਸ਼ਤੇ ਨੇ ਫੜੇ ਹੋਏ ਨੇ, ਜਬ ਜਮ ਆਏ ਕੇਸ ਗਹਿ ਪਟਕੈ ਤਾਂ ਦਿਨ ਕਿਸ ਨਾ ਵਸਾਹੇਗਾ। ਜਦੋਂ ਜਮਾਂ ਨੇ ਕੇਸਾਂ ਤੋਂ ਫੜ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਕੇਸ ਮੈਨੂੰ ਦੇ ਦੇ, ਮੈਂ ਤੇਰੇ ਕੇਸਾਂ ਤੇ ਹੱਥ ਰੱਖ ਦਿਆਂਗਾ। ਇਤਿਹਾਸਕ ਗਾਥਾ ਵੀ ਹੈ। ਦਾਨ ਸਿੰਘ ਸਤਿਗੁਰੂ ਸਾਹਿਬ ਜੀ ਦਾ ਪਿਆਰਾ ਸੂਰਮਾ, ਉਹਨੂੰ ਇੱਕ ਗੱਲ ਆਖੀ, ਦਾਨ ਸਿਆ ਅੰਮ੍ਰਿਤ ਛੱਕ ਕੇਸ ਰੱਖ। ਕਹਿਣ ਲੱਗਾ ਮਹਾਰਾਜ ਕੇਸ ਕਾਹਤੋਂ ਰੱਖਣੇ ਆ, ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਕੇਸ ਇਸ ਕਰਕੇ ਰੱਖਣੇ ਆ ਜੇ ਕਿਤੇ ਤੇਰੇ ਕੋਲ ਕਿਤੇ ਭੁੱਲ ਹੋਇਆ ਨਰਕਾਂ 'ਚ ਜਾਣ ਵਾਲਾ ਕੰਮ ਬਣ ਜਾਵੇ ਤੇ ਤੇਰਾ ਗੁਰੂ ਤੈਨੂੰ ਕੇਸਾਂ ਤੋਂ ਫੜ ਕੇ ਨਰਕਾਂ 'ਚੋਂ ਵੀ ਬਾਹਰ ਕੱਢ ਲਵੇਗਾ। ਤੇਰੇ ਕੇਸ ਗੁਰੂ ਦੇ, ਹੁਣ ਆਪਾਂ ਵਿਚਾਰ ਕਰਨੀ ਹੈ ਇਹਨਾਂ ਕੇਸਾਂ ਦੇ ਵਿੱਚ ਗੁਰੂ ਦਾ ਅੰਮ੍ਰਿਤ ਦਾ ਜਲ ਪੈਣਾ ਚਾਹੀਦਾ ਹੈ ਕਿ ਜਾਂ ਨਾਈ ਦੇ ਛੰਨੇ ਦਾ ਪਾਣੀ ਪੈਣਾ ਚਾਹੀਦਾ ਜੀ। ਜਿਹਨਾਂ ਕੇਸਾਂ 'ਚ ਨਾਈ ਦੇ ਛੰਨੇ ਦਾ ਪਾਣੀ ਪੈ ਗਿਆ ਉਹ ਜਮਦੂਤਾਂ ਦੇ ਵੱਸ ਆ ਗਏ, ਜਿਹਨਾਂ ਕੇਸਾਂ ਦੇ ਵਿੱਚ ਅੰਮ੍ਰਿਤ ਪੈ ਗਿਆ ਉਹ ਗੁਰੂ ਵਾਲੇ ਹੋ ਗਏ। ਇੱਕ ਗੱਲ ਯਾਦ ਰੱਖਿਓ, ਜਿਹਨਾਂ ਕੇਸਾਂ 'ਤੇ ਗੁਰੂ ਨੇ ਹੱਥ ਰੱਖ ਦਿੱਤਾ, ਗੁਰੂ ਅਮਰਦਾਸ ਜੀ ਦੇ ਪਾਵਨ ਧੰਨ ਗੁਰੂ ਰਾਮਦਾਸ ਜੀ ਦੀ ਸਿਫਤ ਤੋਂ ਸਲਾਹ ਵਿੱਚ ਬਚਨ ਨੇ, ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਇਸ ਬੰਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜੀਓ। ਸਮੇਂ ਦੀ ਕਲਮ ਜਿਹੜੀ ਹੈ ਗੁਰੂ ਰਾਮਦਾਸ ਦੇ ਹੱਥ ਵਿੱਚ ਹੈ, ਜੋ ਗੁਰੂ ਰਾਮਦਾਸ ਨੇ ਲਿਖ ਦਿੱਤਾ ਦੁਨੀਆਂ ਦਾ ਕੋਈ ਹੈ ਬੰਦਾ ਉਸਨੂੰ ਮੋੜ ਸਕੇ? ਨਹੀਂ ਮੋੜ ਸਕਦਾ। ਇਸ ਕਰਕੇ ਮਹਾਰਾਜ ਤੁਸੀਂ ਆਪਣਾ ਹੱਥ ਸਾਡੇ ਤੇ ਰੱਖੋ। ਕੇਸਾਂ ਦੀ ਮਹਾਨਤਾ, ਸਾਹਿਬਜ਼ਾਦੇ ਤਿੰਨ ਖੇਡ ਰਹੇ ਸਨ ਯਾਦ ਰੱਖਣਾ। ਬਾਬਾ ਫਤਿਹ ਸਿੰਘ ਜੀ ਆਏ ਤੇ ਬਾਬਾ ਅਜੀਤ ਸਿੰਘ ਜੀ ਨੂੰ ਕਹਿਣ ਲੱਗਿਆ ਗਤਕਾ ਮੈਂ ਵੀ ਖੇਡਣਾ ਹੈ, ਤੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਇੱਕ ਆਵਾਜ਼ ਵਿੱਚ ਕਹਿਣ ਲੱਗੇ ਫਤਿਹ ਸਿੰਘ ਤੁਹਾਡੀ ਉਮਰ ਛੋਟੀ ਹੈ, ਤੁਸੀਂ ਛੋਟੇ ਕੱਦ ਵਿੱਚ ਜੇ ਵੱਡੇ ਹੋਵੋਗੇ ਖਿਡਾਵਾਂਗੇ। ਯਾਦ ਰੱਖਣਾ ਬਾਬਾ ਫਤਿਹ ਸਿੰਘ ਜੀ ਨੇ ਆਪਣੇ ਪੈਰਾਂ ਥੱਲੇ ਜੋੜਾ ਵੱਡਾ ਨਹੀਂ ਪਾਇਆ ਵੱਡੇ ਹੋਣ ਵਾਸਤੇ, ਬਾਬਾ ਫਤਿਹ ਸਿੰਘ ਜੀ ਨੇ ਆਪਣੇ ਕੇਸਾਂ ਦੇ ਉੱਪਰ ਇੱਕ ਦਮਾਲਾ, ਦੂਜਾ ਦਮਾਲਾ, ਤੀਜਾ ਦਮਾਲਾ, ਐਂ ਬਾਬਾ ਅਜੀਤ ਸਿੰਘ ਜੀ ਦੇ ਬਰਾਬਰ ਹੋ ਗਏ। ਤੇ ਜਦੋਂ ਮੈਦਾਨ ਦੇ ਵਿੱਚ ਆਏ ਕਹਿਣ ਲੱਗੇ ਭਰਾ ਜੀ ਕੱਦ ਮਿਣ ਕੇ ਵੇਖ ਲਓ ਮੈਂ ਤੁਹਾਡੇ ਤਿੰਨਾਂ ਦੇ ਬਰਾਬਰ ਹੋ ਗਿਆ ਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਭ ਕੁਝ ਵੇਖਦੇ ਪਏ ਸਨ, ਖੁਸ਼ ਹੋ ਕੇ ਆਪਣੀ ਗੋਦ ਵਿੱਚ ਬਿਠਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਨੇ ਆਪਣੀ ਗੋਦ ਵਿੱਚ ਬਿਠਾਲ ਕੇ ਆਖਿਆ ਨੀਲਾ ਦਮਾਲਾ ਸਜਾਇਆ ਹੈ, ਨੀਲੇ ਵਸਤਰ ਪਾਏ ਨੇ, ਹੁਣ ਨਿਹੰਗ ਜਥੇਬੰਦੀ ਦੇ ਜਥੇਦਾਰ ਪੰਜ ਸਿੰਘ ਤਾਬਿਆ ਕਰਕੇ ਆਖਿਆ ਬਾਬਾ ਫਤਿਹ ਸਿੰਘ ਜੀ ਹੋਣਗੇ। ਸੱਚਮੁੱਚ ਉਹ ਖੇਡ ਹੋਈ, ਕਿਉਂਕਿ ਇੱਕ ਜੋੜੀ ਤੋਂ ਬਿਨਾਂ ਇੱਕ ਖਿਡਾਰੀ ਘੱਟ ਹੋਵੇ ਤੇ ਖੇਡ ਖੇਡਣ ਦਾ ਸਵਾਦ ਨਹੀਂ ਆਉਂਦਾ। ਦੋ ਚਮਕੌਰ ਦੀ ਗੜੀ ਵਿੱਚ ਨੇ
ਤੇ ਦੋ ਸਰਹੰਦ ਦੇ ਵਿੱਚ ਹਨ, ਦੋ ਤਲਵਾਰ ਨਾਲ ਜੰਗ ਕਰਕੇ ਜਿੱਤ ਕੇ ਗਏ ਨੇ, ਦੋ ਛੋਟੇ ਸਾਹਿਬਜ਼ਾਦੇ ਵਿਚਾਰ ਦੀ ਜੰਗ ਕਰਕੇ ਜਿੱਤ ਕੇ ਗਏ ਨੇ। ਕਦੋਂ? ਜਦੋਂ ਸਿਰ ਤੇ ਦਸਤਾਰ, ਇਸ ਗੱਲ ਨੂੰ ਸਮਝ ਲਿਆ ਕਿ ਗੁਰੂ ਗੋਬਿੰਦ ਸਿੰਘ ਦਾ ਹੁਣ ਸੀਸ ਦੇ ਉੱਪਰ ਹੱਥ ਹੈ, ਦਸਤਾਰ ਗੁਰੂ ਗੋਬਿੰਦ ਸਿੰਘ ਦਾ ਸੀਸ ਦੇ ਉੱਪਰ ਹੱਥ ਹੈ। ਇਹ ਜੇ ਦੁਨੀਆ ਵਾਲੇ ਪਾਸੇ ਆਪਾਂ ਵੇਖਾਂਗੇ ਨਾ, ਜ਼ਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਭਾਵੇਂ ਇਸਤਰੀ ਘਰ ਵਾਲੀ ਹੋਵੇ, ਭਾਵੇਂ ਪਿਓ ਪੁੱਤਰ ਕੁਝ ਵੀ ਜਿੰਨੇ ਮਰਜ਼ੀ ਹੋਵਣ, ਕੋਈ ਸਾਡਾ ਹੱਥ ਨਹੀਂ ਫੜ ਸਕਦਾ। ਫਿਰ ਆਪਾਂ ਅਰਦਾਸ ਕਰੀਏ, ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਸਾਨੂੰ ਆਪਣਾ ਹੱਥ ਦੇ, ਸਾਨੂੰ ਡੁੱਬਦਿਆਂ ਰੁੜਦਿਆਂ ਨੂੰ ਤੂੰ ਬਚਾ ਸਕਦਾ ਹੈ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਹਨ, ਹੇ ਬੰਦੇ ਆਪਣੇ ਦਿਲ ਦੇ ਅੰਦਰ ਰੋਜ਼ ਸ਼ਬਦ ਦੀ ਖੋਜ ਕਰ, ਤੂੰ ਕਦੇ ਪਰੇਸ਼ਾਨ ਨਹੀਂ ਹੋਵੇਗਾ। ਨਾਲ ਇਹ ਗੱਲ ਆਖੀ ਹੈ ਕਿ ਹੇ ਬੰਦੇ, ਜਿਹੜੀ ਦੁਨੀਆ ਹੈ ਇਹ ਇੱਕ ਜਾਦੂਗਰੀ ਜੀ ਦਾ ਖੇਡ ਹੈ, ਇੱਥੇ ਕੋਈ ਵੀ ਕਿਸੇ ਦਾ ਹੱਥ ਫੜਨ ਵਾਲਾ ਨਹੀਂ ਹੈ।
ਰਹਾਉ ਦਰੋਗ ਪੜ ਪੜ ਖੁਸ਼ੀ ਹੋਏ।
ਹੁਣ ਇਹ ਗੱਲ ਕਹਿਣੀ ਵੀ ਇਸ ਗ੍ਰੰਥ ਵਿੱਚ ਝੂਠ ਲਿਖਿਆ ਹੈ ਤੇ ਝੂਠ ਦਾ ਆਪਣੇ ਵੱਲੋਂ ਹੀ ਵਾਧਾ ਵਧਾਈ ਜਾਣਾ, ਜਾਂ ਕੋਈ ਝੂਠੀਆਂ ਕਿਤਾਬਾਂ ਹੀ ਪੜ੍ਹੀ ਜਾਣੀਆਂ, ਤੇ ਝੂਠ ਨੂੰ ਪੜ ਪੜ ਕੇ ਬੰਦਾ ਜਿੰਨਾ ਮਰਜ਼ੀ ਖੁਸ਼ ਹੋ ਜਾਵੇ, ਝੂਠ ਤੇ ਝੂਠ ਹੀ ਰਹਿਣਾ। ਸਾਧ ਸੰਗਤ, ਬੜਾ ਝੂਠ ਲਿਖ ਕੇ ਭੇਜਿਆ ਸੀਗਾ ਅਕਬਰ ਦੇ ਦਰਬਾਰ ਵਿੱਚ, ਵੀ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਗ੍ਰੰਥ ਤਿਆਰ ਕੀਤਾ ਹੈ, ਇਸ ਗ੍ਰੰਥ ਦੇ ਅੰਦਰ ਮੁਸਲਮਾਨਾਂ ਦੀ ਰੱਜ ਕੇ ਤੁਹੀਨ ਕੀਤੀ ਗਈ ਹੈ। ਤੇ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਤੇ ਜਦੋਂ ਹੁਕਮਨਾਮਾ ਲਿਆ ਗਿਆ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੇ ਜਦੋਂ ਅਕਬਰ ਬਾਦਸ਼ਾਹ ਨੇ ਸਗੋਂ ਕੁਝ ਅਸ਼ਰਫੀਆਂ ਰੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੇ ਕੀਤਾ, ਕੁਝ ਦੁਸ਼ਾਲੇ ਦੇ ਕੇ ਭਾਈ ਗੁਰਦਾਸ ਜੀ ਦਾ, ਬਾਬਾ ਬੁੱਢਾ ਸਾਹਿਬ ਜੀ ਦਾ ਵੀ ਸਤਿਕਾਰ ਕੀਤਾ। ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਧੰਨਵਾਦ ਕੀਤਾ, ਕਹਿਣ ਲੱਗੇ ਮੇਜਰ ਨਾਮਾ ਲਿਖਿਆ ਸੀ, ਲਾਗੇ ਲਾਗੇ ਪਿੰਡ ਦੀਆਂ ਪੰਚਾਇਤਾਂ ਦੀਆਂ ਦਸਤਕ ਕਰਾਏ ਸਨ, ਜਿਹਦੀ ਸਰਕਾਰ ਹੁੰਦੀ ਉਹਦੇ ਚੌਧਰੀ ਹੁੰਦੇ ਆ ਪਿੰਡਾਂ ਥਾਵਾਂ ਦੇ ਵਿੱਚ, ਤੇ ਦਸਤਕ ਵੀ ਕਰਾ ਦਿੱਤੇ ਸਨ ਵਿਰੋਧੀਆਂ ਨੇ ਵੀ ਇਹ ਗ੍ਰੰਥ ਝੂਠਾ ਏ, ਗ੍ਰੰਥ ਝੂਠਾ ਏ। ਤੇ ਗੁਰੂ ਸਾਹਿਬ ਕਹਿੰਦੇ ਮੇਜਰ ਝੂਠਾ ਕੀ ਤੋਣ ਆਪ, ਪਾਪੀ ਕੋ ਲੱਗ ਸੰਤਾਪ। ਸਤਿਗੁਰੂ ਸਾਹਿਬ ਜੀ ਕਹਿੰਦੇ ਝੂਠ ਨੂੰ ਜਿੰਨਾ ਮਰਜ਼ੀ ਪੜ ਲਓ, ਬੇਖਬਰ ਹੋ ਕੇ ਇਹ ਜੀਵ ਪੜਦੇ ਹਨ।
ਬੇਖਬਰ ਬਾਦ ਬਕਾਹੇ,
ਬੇਖਬਰੀ ਦੇ ਨਾਲ ਵਾਦ ਵਿਵਾਦ ਝੂਠ ਦੇ ਸਹਾਰੇ ਤੇ ਬੋਲੀ ਜਾਂਦੇ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ,
ਪਰ ਬਾਬਾ ਕਬੀਰ ਸਾਹਿਬ ਕਹਿੰਦੇ ਸੱਚ ਦੀ ਗੱਲ ਤੇ ਹੈ, ਸਦੀਵ ਕਾਲ ਰਹਿਣ ਵਾਲਾ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਇਸ ਖਲਕਤ ਦੇ ਵਿੱਚ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹ ਪਰਮਾਤਮਾ ਇਸ ਖਲਕਤ ਦੇ ਵਿੱਚ ਹੈ।
ਸ਼ਿਆਮ ਮੂਰਤ ਨਾਹੇ,
ਜੇ ਕੋਈ ਮਿੱਥ ਕੇ ਮੂਰਤੀ ਬਣਾ ਲਈ ਵੀ ਇਹ ਰੱਬ ਦੀ ਮੂਰਤੀ ਹੈ, ਕਿਸੇ ਅਵਤਾਰੀ ਪੁਰਖ ਦੇ ਨਾਂ ਤੇ ਮੂਰਤੀ ਬਣਾ ਲਈ ਵੀ ਇਹ ਫਲਾਣਾ ਅਵਤਾਰੀ ਪੁਰਖ ਦੀ ਮੂਰਤੀ ਹੈ, ਉਹ ਅਵਤਾਰੀ ਪੁਰਖ ਕਿਸੇ ਮੂਰਤੀ ਵਿੱਚ ਨਹੀਂ ਹੈ, ਉਹ ਪਰਮਾਤਮਾ ਕਿਸੇ ਮੂਰਤੀ ਵਿੱਚ ਨਹੀਂ ਹੈ, ਉਹ ਕਿਸੇ ਤਸਵੀਰ ਵਿੱਚ ਨਹੀਂ ਆ, ਉਹ ਕਿੱਥੇ ਹੈ? ਸਤਿਗੁਰੂ ਸਾਹਿਬ ਜੀ ਕਹਿੰਦੇ ਸਰਬ ਵਿਆਪਕ ਹਨ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਜੇ ਸਦੀਵ ਕਾਲ ਸੱਚ ਰਹਿਣ ਵਾਲਾ ਹੈ ਤੇ ਉਹ ਪਰਮਾਤਮਾ ਫਿਰ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ, ਉਹ ਕਿਸੇ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਨਹੀਂ ਹੈ।
ਅਸਮਾਨ ਮਿਆਨੇ ਲਹੰਗ ਦਰੀਆ,
ਨਾਲ ਆਖਿਆ ਥੋੜਾ ਜਿਹਾ ਧਿਆਨ ਦੇ ਕੇ ਵੇਖ, ਉਹ ਪਰਮਾਤਮਾ ਤੇਰੇ ਅੰਤਹਿਕਰਨ ਦੇ ਵਿੱਚ ਦਰਿਆ ਦੀ ਤਰ੍ਹਾਂ ਇੱਕ ਰਸ ਠਾਠਾ ਮਾਰਦਾ ਹੈ।
ਗੁਸਲ ਕਰ ਦਨ ਬੂਦ,
ਹੇ ਬੰਦੇ ਹੇ ਇਨਸਾਨ, ਤੈਨੂੰ ਚਾਹੀਦਾ ਸੀਗਾ ਆਪਣੇ ਅੰਤਹਿਕਰਨ ਦੇ ਅੰਦਰ ਇਸ਼ਨਾਨ ਕਰਨਾ, ਭਾਵ ਕੇ ਆਪਣੇ ਅੰਦਰ ਝਾਤੀ ਮਾਰਨੀ, ਉਸ ਪਰਮਾਤਮਾ ਵਾਹਿਗੁਰੂ ਨਾਲ ਸੁਰਤ ਜੋੜਨੀ, ਜਿੱਦਾਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਵੀ ਤੀਰਥ ਨਹਾਵਣ ਜਾਊ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਸਾਹਿਬ ਕਹਿੰਦੇ ਭਾਈ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਰਮਾਤਮਾ ਵਾਹਿਗੁਰੂ ਜਿਹੜਾ ਕਿ ਅੰਤਹਿਕਰਨ ਵਿੱਚ ਠਾਠਾ ਮਾਰਦਾ ਹੈ, ਉਹਦੇ ਅੰਦਰ ਇਸ਼ਨਾਨ ਕਰ।
ਕਰ ਫਕਰ ਦਾਇਮ ਲਾਏ ਚਸ਼ਮੇ,
ਤੂੰ ਭਗਤੀ ਕਰ, ਬੰਦਗੀ ਕਰ, ਬੰਦਗੀਆਂ ਕਰਨ ਵਾਲੀ ਐਨਕ ਲਾ। ਕਈ ਵਾਰ ਸਾਨੂੰ ਦੂਰ ਨਾਲ ਨਹੀਂ ਦਿਸਦਾ, ਤੇ ਆਪਾਂ ਦੂਰ ਵੇਖਣਾ ਹੋਵੇ ਤੇ ਦੂਰ ਬੀਣ ਦੀ ਵਰਤੋਂ ਕਰਦੇ ਹਾਂ, ਤੇ ਅਸੀਂ ਇੱਕ पावन पवित्र उपदेश भी पढ़ते हैं गुरु ग्रंथ साहब दे विच कि दाना बीना साई मैंडा दाना ते बीना दूर तक वेखन वाला वह मेरा मालिक सियाना भी है दूर तक वेखन वाला है। फिर उस मालिक परमात्मा वाहिगुरु की भगती रूपी ऐनक ला के तू भी वेखना कर
जह तह मौजूद।
फिर तेनू एक नजर आवेगा कि परमात्मा जह तह इत्थे भी मौजूद है परमात्मा होर थावां ते भी मौजूद है। तू देश नू छड के परदेश विच चले जावे तेनू रब उत्थे भी दिसेगा। चले सन कुछ बंदगी करन वास्ते जंगलां वाले पासे नू धन गुरु तेग बहादुर महाराज जी ने आवाज मार के आख्या है काहे रे बन खोजन जाई सर्ब निवासी सदा अलेपा तो ही संग समाई। बहुत मद ज्यो बास बस्त है मुकरम है जैसे शाई तैसे ही हर बसे निरंतर घट ही खोजो पाई बाहर भीतर एको जानो यह गुर ज्ञान बताई जन नानक बिन आपा चीना मिटै ना भ्रम की काई। भाई बाहर ना रब नू लभण वास्ते जाओ परमात्मा अंदर है पर जदों अंदरों परमात्मा दी शब्द द्वारा खोज करांगे फिर उह सर्व व्यापक दिस पवेगा। एक गुरुद्वारे विच नहीं फिर सानू यह भी दिस पवेगा मक्खण शाह दा इतिहास सामने आवेगा जे समुंदर दे विच बेड़ा डुबण लगदा है ते मक्खण शाह नू पता है मैनू नहीं पता भी जोत किस शरीर विच है पर जिस शरीर विच भी जोत है उस जोत नू पता भी मक्खण शाह कित्थे डुबण लगा है उस जोत नू पता है। जब जी साहब का पाठ करके अरदास की मक्खण शाह डुबण नहीं दिता इस करके मेरे साहब कहिंदे तू भी परमात्मा वाहिगुरु की बंदगी दियां ऐनकां ला हर थां ते परमात्मा तेनू मौजूद दिसेगा।
अल्लाह पाकं पाक है सक करो जे दूसर होए।
परमात्मा विच रंचक मात्र भी मलीनता नहीं है वह पाक है वह पवित्र है वह पवित्र तू भी पवित्र है। शक ते मैं ता करा जे कोई दूजा रब होवे इस करके एक है ते पवित्र है।
कबीर करम करीम का
ओ ते परमात्मा बख्शिश करन वाला है सारिया ते बख्शिश करदा है।
ओह करे जान सोए
बाबा कबीर साहब जी आखरी पंक्तियां विच कहिंदे भी ओदी बख्शिश दा ते ओनू पता लगदा भाई जेड़ा ओदी बख्शिश ओहो ही कृपा करके भी जाणू करवा देवे। आपां कहिंदे भी परमात्मा ने साडे ते केड़ी बख्शिश कीती है ते जदों सानू ज्ञान कहौंदा वाहिगुरु भी दीने हस्त पाव करन नेत्र रसना ते तिसे त्याग अवर संगत नू पैर किने दिते आ पला हथ किने दिते आ पला नेत्र किने दिते आ पला। ते जदों तू जम्मिया सा तू छोले चब सकदा सा हुण तू शेख पत्ते खीर लैके चलिया जाना है उदों मां दी छाती च अमृत किने दिता सी तेनू पला परमात्मा ने दिता ना। फिर बंदे वाले असी बन जाइए वाहिगुरु नूं समर्पित हो जाइए आपां हे परमात्मा सब कुछ तू दिता है दद्दा दाता एक है जे ये गल का पता लग जाए रोटी पानी भी दिंदा वह परमात्मा सानू सासर पुत्र भी देवेगा। भगत सैन जी ने उस परमात्मा नूं याद किया अज उन्हां दा जन्म दिहाड़ा है उन्होंने बचन आखे सन धूप दीप किरत साज आरती वारने जाऊं कमला पति मंगला हर मंगला नित मंगल राजा राम राय को मैं तो शुकराना करांगा ओदे गीत गावांगा उत्तम दियरा निर्मल बाती तुही निरंजन कमला पाती। हे परमात्मा तेरे नाम दा सब तो उच्चा दीवा है सोने दा दीवा उच्चा नहीं होर फिल्टर कीता तेल पाया उच्चा नहीं तेरे नाम दा दीवा सब तो उच्चा मैं ते ये जगा के रखांगा। सो समा हो गया हुण बहुती विचार आपां कर नहीं सकदे सो इस करके साध संगत जी जो अज दा उपदेश सानू बख्शिश होया है बाबा कबीर साहब जी ने जोर इस गल ते लाया है भई वाद विवाद नहीं करना चाहिदा सिर्फ एकाग्र चित हो के उस परमात्मा दी आपा बंदगी करिए। विचार करदिया बेअंत भुला दी खिमा बख्शो कुछ बेनती है आप जी दे चरणा दे विच श्रोमणी गुरुद्वारा प्रबंधक कमेटी वालों अते मैनेजर श्री दरबार साहब जी वालों गुरुद्वारा बाबा अटल राय साहब जी इशनान सेवक जथा अते समूह साध संगत वालों मनाया जा रहा है बाबा अटल राय धन धन बाबा अटल राय साहब जी का जन्म दिहाड़ा 19, 20, 21, 22 दिसंबर नूं गुरुद्वारा बाबा अटल राय साहब जी मनाया जा रहा इस स्थान दे उपर अते 22 दिसंबर नूं ही गुरुद्वारा गुरु के महल विखे गुरमत समागम करवाए जा रहे हैं। सो आप संगत ने वध चढ़ के इसे तरह हाजरियां भरनियां जी हुईयां बेअंत भुलां दी खिमा बख्शो ਕੋਟਨ ਕੋਟਾਨ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਮਿਹਰ ਭਰਿਆ ਹੱਥ ਰੱਖ ਕੇ ਆਪ ਸੰਗਤ ਦੇ ਕੁਝ ਬਖਸ਼ਿਸ਼ ਕਰਕੇ ਦਰਸ਼ਨ ਕਰਵਾਏ ਹਨ। ਸੰਗਤ ਦਾ ਧੰਨਵਾਦ ਔਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਨਿਰਮਲ ਬੰਦਗੀ ਵਾਲੀ ਆਤਮਾ, ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਹ ਤਰਸ ਕੀਤਾ ਔਰ ਇਹ ਸਮਾਂ ਜਿਹੜਾ ਬਖਸ਼ਿਸ਼ ਕੀਤਾ ਹੈ ਜੀ। ਆਓ ਆਖਰੀ ਪੰਕਤੀਆਂ ਦੁਬਾਰਾ ਸਰਵਣ ਕਰੀਏ, ਫਤਿਹ ਦੀ ਸਾਂਝ ਪਾਈਏ।
ਅੱਲਾਹ ਪਾਕ ਪਾਕ ਹੈ, ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।